ਕਰਕੇ ਭਾਈ ਵੀਰ ਸਿੰਘ ਨਾ ਆਪਣੀ ਚਮਤਕਾਰਾਂ ਕਿਤਾਬਾਂ ਚ ਲਿਖਤਾ ਜੀ ਗੁਰੂ ਅੰਗਦ ਸਾਹਿਬ ਦੇ ਲੰਗਰ ਚ ਮਾਸ ਬਣਦਾ। ਉਹ ਮੈਂ ਆਪਣੇ ਉੱਥੇ ਅਮੈਰੀਕਾ ਡਿਟਰੋਇਟ ਸੀ, ਮੈਂ ਦੋ ਤਿੰਨ ਮੇਰੇ ਦੋਸਤ ਸੀ, ਮੈਂ ਉਹਨਾਂ ਨੂੰ ਮਸਾਂ ਜਾ ਕੇ ਮਾਸ ਸ਼ਰਾਬ ਛਡਾਇਆ, ਉਹ ਸਾਰਾ ਕੁਛ। ਉਹ ਬਿਲਕੁਲ ਸੀ ਲੁਧਿਆਣੇ ਦਾ, ਹਾਲੇ ਵੀ ਉਹਦੀ ਉੱਥੇ ਫੈਕਟਰੀ ਹੈ ਸਾਹਿਬ, ਮੈਂ ਨਾਮ ਵੀ ਦੱਸਦਾ। ਮੈਂ ਉਸ ਸਰਟੀਫਾਈਡ ਔਰ ਕ੍ਰਿਸਟਲਾਈਕ ਚੀਜ਼ਾਂ ਨੋਟ ਕਰਾ ਰਿਹਾ ਵੀ ਕਿਸੇ ਨਾ ਜੇ ਚੀਜ਼ ਵਹਿਮ ਨਾ ਰਹਿ ਜਾਏ, ਇਹ ਸੱਚੋ ਹੀ ਸੱਚ ਹੈ। ਔਰ ਮੈਂ ਉਹਨੂੰ ਜਿਸ ਵੇਲੇ ਮੈਂ ਤੀਸਰੀ ਚੌਥੀ ਵਾਰੀ ਆਪਣੇ ਉਸ ਦੋਸਤ ਕੋਲ ਗਿਆ, ਉਹ ਤੇ ਮਾਰ ਜੀ ਟਰਕੀ ਖਾਣ ਡਏ ਜਿੱਦਾਂ ਹੁੰਦਾ ਉਹ ਥੈਂਕਸ ਗਿਵਿੰਗ ਡੇ ਤੇ। ਉਹ ਮੈਂ ਕਿਹਾ ਇਹ ਕੀ ਬਿਲਕੁਲ, ਉਹ ਕਹਿੰਦਾ ਜੀ ਭਾਈ ਵੀਰ ਸਿੰਘ ਨਾ ਤੇ ਲਿਖ ਦਿੱਤਾ ਵੀ ਗੁਰੂ ਅੰਗਦ ਸਾਹਿਬ ਦੇ ਲੰਗਰ ਚ ਮਾਸ ਬਣਦਾ ਸੀ ਤੇ ਉਹ ਸਾਰਾ ਕੁਛ, ਤੇ ਆਹ ਗੁਰੂ ਅੰਗਦ ਸਾਹਿਬ ਦਾ ਹੀ ਸਲੋਕ ਹੈ ਜੀਆਂ ਕਾ ਆਹਾਰ ਜੀਓ, ਇਹ ਕਿਹਨਾਂ ਲਈ ਹੈ ਵਿੱਚ ਪਾਏ ਸਾਰੇ ਹੋ। ਇਹ ਸਲੋਕ ਬੜਾ ਡੂੰਘਾ ਹੈ। ਪਹਿਲਾਂ ਜਿਹੜਾ ਨਾਨਕ ਚਿੰਤਾ ਮਤ ਕਰੋ ਨਹੀਂ ਆ, ਉੱਥੇ ਸਿਹਾਰੀ ਹੈ ਤੱਤੇ ਨੂੰ। ਅਖੀਰ ਤੇ ਆਣ ਕੇ ਨਾਨਕ ਚਿੰਤਾ ਮਤ ਕਰੋ, ਉੱਥੇ ਮੰਮਾ ਤੇ ਤੱਤਾ ਹੈ ਨਿਰਾ। ਇਹ ਬੜੇ ਧਿਆਨ ਨਾਲ ਸਲੋਕ ਪੜਨ ਵਾਲਾ ਹੈ। ਜਿਹੜੇ ਕਹਿੰਦੇ ਜੀ ਸਿਹਾਰੀ ਇਹ ਬੁਲਾਉਣੀ ਮੂੰਹੋਂ ਜਾਂ ਸਾਰੀ, ਉਹ ਭਾਈ ਇੱਕ ਤਾਂ ਸਿਹਾਰੀ ਦਿੱਤੀ ਹੈ, ਅਗਲੇ ਮਤ ਤੇ ਸਿਹਾਰੀ ਨਹੀਂ ਦਿੱਤੀ। ਜੇ ਨਾ ਬੁਲਾਓਗੇ ਸਰੋਤੇ ਦੇ ਹੱਥ ਕੀ ਆਊਗਾ? ਜਿਹੜਾ ਸੁਣ ਰਿਹਾ ਵਿਚਾਰਾ ਬਾਣੀ, ਸਾਡਾ ਫਰਜ਼ ਹੈ ਬਾਣੀ ਜੋ ਪੜ੍ਹ ਰਹੇ ਹਾਂ ਸਰੋਤੇ ਤੱਕ ਸਪਸ਼ਟ ਪਹੁੰਚਾਈਏ। ਸੋ ਮਹਾਰਾਜ ਇੱਥੋਂ ਸ਼ੁਰੂ ਕਰਦੇ, ਨਾਨਕ ਚਿੰਤਾ ਮਤੇ ਕਰੋ। ਤੂੰ ਜਿਹੜੀ ਚਿੰਤਾ ਕਰਦਾ ਹੈ ਨਾ ਆਪਣੀ ਮਤ ਨਾ ਕਰਦਾ, ਇੱਥੇ ਆਪਣੀ ਮਤ ਵੱਲ ਇਸ਼ਾਰਾ ਹੈ। ਨਾਨਕ ਚਿੰਤਾ ਮਤੇ ਕਰੋ, ਉਹ ਚਿੰਤਾ ਤੇਸੀ ਹੋ, ਤੂੰ ਆਪਣੀ ਮਤ ਨਹੀਂ ਚਿੰਤਾ ਕਰੀ ਜਾਣਾ, ਬੇਫਿਕਰ ਹੋ ਕੇ ਬੈਠ, ਨਿਸਲ ਹੋਏ ਰਹੀਏ ਟੰਗ ਧਾਰ। ਮਾਰੀ ਦੀ ਬਾਣੀ ਚਾਹੁੰਦਾ ਜਿੱਦਾਂ ਬੰਦਾ ਆਰਾਮ ਨਾਲ ਅੰਬ ਦੀ ਛਾਵੇਂ ਲੱਤ ਤੇ ਲੱਤ ਚਾੜ ਕੇ ਬੈਠਾ ਹੁੰਦਾ ਨਾ, ਐ ਨਿਚਿੰਤ ਹੋ ਕੇ। ਮਹਾਰਾਜ ਨੇ ਲਿਖਿਆ ਨਿਸਲ ਹੋਏ ਰਹੀਏ ਸੋਏ ਟੰਗ ਧਾਰ, ਮਤਲਬ ਬੰਦੇ ਨੂੰ ਰੋਟੀ ਵੱਲੋਂ ਇਸ ਰੋਜ਼ੀ ਵੱਲੋਂ ਮਹਾਰਾਜ ਨੂੰ ਨਾਮ ਜਪਣ ਵਾਲਾ ਕਦੀ ਇਹ ਚਿੰਤਾ ਨਹੀਂ ਕਰਦਾ, ਉਹਦੇ ਮਗਰ ਮਗਰ ਰੋਟੀਆਂ ਫਿਰਦੀਆਂ। ਇਹ ਭਾਵ ਅਰਥ ਅਸੀਂ ਲਿਆ ਰਹੇ ਹਾਂ ਭਈ ਚਿੰਤਾ ਅਸੀਂ ਨਾਮ ਜਪਣ ਦੀ ਕਰਨੀ, ਮਹਾਰਾਜ ਤੂੰ ਕਿਰਪਾ ਕਰ। ਚਿੰਤਾ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਉਹਨਾਂ ਦਾ ਉਹ ਆਪ ਹੀ ਦੇਣ ਵਾਲਾ, ਆਪ ਰਖਵਾਲਾ ਹੁੰਦਾ। ਜਿਹੜਾ ਸਾਰੀ ਦੁਨੀਆਂ ਨੂੰ ਰੋਜ਼ੀ ਦੇ ਰਿਹਾ ਤੇਰਾ, ਤੂੰ ਉਹਦਾ ਨਾਮ ਜਪਦਾ ਤੈਨੂੰ ਇਹਨਾਂ ਦਏਗਾ, ਪਰ ਸੰਤੋਖ ਦਾ ਜੀਵਨ ਰੱਖੀ ਸਭ ਕੁਛ ਮਿਲੇਗਾ। ਤੋ ਮਹਾਰਾਜ ਇੱਥੇ ਜਿਹੜਾ ਚਿੰਤਾ ਹੈ, ਪਹਿਲਾ ਹੈ ਨਾਨਕ ਤੂੰ ਜਿਹੜੀ ਚਿੰਤਾ ਕਰਦਾ ਨਾ ਆਪਣੀ ਮਤ ਦੇ ਨਾਲ ਕਰਦਾ, ਇਹ ਮਤ ਕਰ ਤੇਸੀ ਹੋਏ, ਕਿਉਂਕਿ ਜਲਾਂ ਵਿੱਚ ਥਲਾਂ 'ਚ ਸਾਰਿਆਂ 'ਚ ਜੀਆਂ ਨੂੰ ਉਹ ਦੇਣ ਵਾਲਾ ਹੈ। ਇੱਥੇ ਪਹਿਲਾਂ ਮਤ ਦੇ ਤੱਤੇ ਨੂੰ ਸਿਹਾਰੀ ਹੈ, ਬੁਲਾਉਣੀ ਪੈਣੀ ਹੈ। ਨਾਨਕ ਚਿੰਤਾ ਮਤੇ ਕਰੋ, ਤੂੰ ਮਤ ਦੇ ਨਾਲ ਕਰਦਾ ਹੈ। ਪਰ ਅਖੀਰ 'ਤੇ ਲਿਆ ਕੇ ਮਰੋੜਾ ਦੇ ਕੇ ਅਖੀਰ 'ਤੇ ਸਲੋਕ ਖੋਲਦੇ ਨੇ ਵੀ ਤੂੰ ਚਿੰਤਾ ਮਤ ਕਰ। ਕਿਉਂ ਚਿੰਤਾ? ਉਹ ਤੇਰੀ ਇਹ ਚਿੰਤਾ ਕਰਨ ਲਈ ਇੱਕ ਦੇਵਤਾ ਰੱਖੇ ਆ ਬੜਾ ਭਾਰਾ, ਉਹਨੂੰ ਮਹਿਕਮਾ ਹੀ ਇਹ ਦਿੱਤਾ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ, ਉਹ ਭੰਡਾਰੀ ਉਹ ਵਿਸ਼ਨੂੰ ਬੈਠਾ ਇਸੇ ਲਈ ਤੂੰ ਵੀ ਚਿੰਤਾ ਕਰਦਾ। ਉਹ ਤੇਰਾ ਨੌਕਰ ਹੈ ਨਾਮ ਜਪਣ ਵਾਲੇ ਦਾ, ਉਹ ਰੱਬ ਦਾ ਨੌਕਰ ਰੱਖਿਆ ਇੱਕ ਤੀਸਰਾ ਮਿਨਿਸਟਰ, ਉਹ ਲਾਇਆ ਹੀ ਇਸੇ ਮਹਿਕਮੇ ਤੇ ਆ ਫੂਡ ਐਂਡ ਸਪਲਾਈ ਤੇ। ਉਹ ਵਿਸ਼ਨੂੰ ਭਗਵਾਨ ਦਾ ਕੰਮ ਹੀ ਇਹ ਹੈ ਵੀ ਸਾਰੀ ਦੁਨੀਆਂ ਨੂੰ ਰਿਜ਼ਕ ਪਹੁੰਚਾਉਣਾ, ਕੀੜੀਆਂ ਨੂੰ ਪਹੁੰਚਾਉਣਾ। ਇਹ ਕੋਈ ਹਿੰਦੂ, ਤਦੇ ਮੈਂ ਕਹਿਣਾ ਹੁੰਦਾ ਮੁਸਲਮਾਨ ਮਜ਼ਹਬ ਐਡਾ ਉੱਚਾ ਨਹੀਂ ਹੈ, ਹਿੰਦੂ ਐਡਾ ਵੱਡੀ ਖੋਜ ਕਰ ਚੁੱਕੇ ਆ, ਉਸ ਤੱਕ ਪਹੁੰਚ ਚੁੱਕੇ ਆ ਗਿਆਨ ਖੰਡ ਤੱਕ। ਔਰ ਹਿੰਦੂ ਮਜ਼ਹਬ ਸਾਰਿਆਂ ਮਜ਼ਹਬਾਂ ਨਾਲੋਂ ਬਾਕੀ ਉੱਚਾ ਹੈ, ਔਰ ਜਿੱਥੇ ਹਿੰਦੂ ਮਜ਼ਹਬ ਖਤਮ ਹੁੰਦਾ ਉੱਥੇ ਬਾਬਾ ਨਾਨਕ ਅਲੀ ਅਰਦਾਸ ਹੀ ਕਰਦਾ। ਉੱਥੇ ਹਲੇ ਸ਼ੁਰੂ ਕਰਦਾ ਕੰਮ। ਇਸ ਕਰਕੇ ਗਿਆਨ ਖੰਡ ਦੀਆਂ ਗੱਲਾਂ ਉਹਨਾਂ ਦੇ ਦੇਵਤੇ ਉਹ ਸਾਰਾ ਮਹਾਰਾਜ ਨੇ ਜਪ ਚ ਲਿਖਿਆ ਵੀ ਉਹ ਸਾਰੇ ਹੀ ਮਾਇਆ ਦੇ ਅੰਡਰ ਹੈ, ਤਿੰਨੇ ਦੇਵਤੇ, ਇੱਕ ਬ੍ਰਹਮਾ ਜੱਗ ਨੂੰ ਉਸਾਰ ਰਿਹਾ ਹੈ, ਇੱਕ ਖਿਆ ਕਰ ਰਿਹਾ ਹੈ ਤਾਂਡਵ ਨਾਚ ਨੱਚ ਕੇ ਉਹ ਸ਼ਿਵ ਜੀ, ਤੀਸਰਾ ਜਿਹੜਾ ਹੈ ਉਹਨੂੰ ਉਹ ਰੱਖਿਆ ਹੀ ਇਸੇ ਕਰਕੇ, ਉਹਨੂੰ ਮਹਿਕਮਾ ਹੀ ਫੂਡ ਐਂਡ ਸਪਲਾਈ ਦਾ ਦਿੱਤਾ। ਇਸ ਕਰਕੇ ਤੂੰ ਇਸ ਚੀਜ਼ ਦੀ ਚਿੰਤਾ ਨਾ ਕਰ, ਅਤੇ ਚਿੰਤਾ ਉਸ ਹੈ ਉਹ ਵਿਸ਼ਨੂੰ ਭਗਵਾਨ ਸਾਹਿਬ ਨੂੰ ਦੇ ਰਿਹਾ ਹੈ ਰੱਬ ਦੇ ਜ਼ਰੀਏ, ਇਸ ਕਰਕੇ ਤੂੰ ਕੋਈ ਚਿੰਤਾ ਨਾ ਕਰ। ਇਸ ਕਰਕੇ ਮਹਾਰਾਜ ਨੇ ਕਿਹਾ ਨਾਨਕ ਮਤ ਕਰੋ। ਅਖੀਰ ਦੇ ਉੱਤੇ ਤੋੜਾ ਦਿੰਦੇ ਆ ਵੀ ਚਿੰਤਾ ਨਾ ਕਰੀ, ਇੱਥੇ ਮਤ ਕਹਿਣਾ ਹੈ, ਪਹਿਲੀ ਵਾਰੀ ਮਤੇ ਕਹਿਣਾ ਹੈ, ਆਪਣੀ ਮਤ ਨਾਲ ਤੂੰ ਕਰਦਾ, ਪਰ ਅਖੀਰ ਤੇ ਨਿਚੋੜ ਦੇ ਤਾ ਨਾਨਕ ਚਿੰਤਾ ਮਤ ਕਰੋ। ਨਾਨਕ ਇਹੋ ਜੀਉ ਮਛਲੀ। ਮਹੱਲਾ ਪਹਿਲਾ ਆ ਗਿਆ, ਜਦੋਂ ਮਹੱਲਾ ਦੂਜਾ ਆਇਆ ਮਹੱਲੇ ਪਹਿਲੇ ਦੀ ਗਾਂ ਬਾਣੀ ਲਾਈ। ਮਹੱਲਾ ਪਹਿਲਾ ਦੇਖੋ ਕੈਸੀ ਬਾਣੀ ਬਾਬੇ ਨਾਨਕ ਦੀ, ਨਾਨਕ ਇਹ ਜੀਉ ਮਛਲੀ, ਨਾਨਕ ਇਹੋ ਜੀਉ ਮਛਲੀ, ਜੀਵਰ ਤ੍ਰਿਸ਼ਨਾ ਕਾ ਮੱਛੀ ਹੈ। ਉਹ ਜਿਹੜੇ ਝੀਰ ਹੁੰਦੇ ਨਾ ਖੌਂਚਾ ਲੈ ਕੇ ਜਾਂ ਜਾਲ ਲੈ ਕੇ ਨਾ ਮੱਛੀਆਂ ਫੜਦੇ ਫਿਰਦੇ ਹੁੰਦੇ, ਅਤੇ ਇਹਨਾਂ 'ਤੇ ਮੱਛੀ ਉਹ ਝੀਰ ਕੀ ਹੈ, ਤੇਰੀ ਤ੍ਰਿਸ਼ਨਾ, ਤੇਰੀ ਤ੍ਰਿਸ਼ਨਾ ਹੀ ਮਰਵਾਊਗੀ ਜਦੋਂ ਤੈਨੂੰ ਮਰਵਾਊਗੀ। ਨਾਨਕ ਇਹ ਜੀਵਰ ਤ੍ਰਿਸ਼ਨਾ ਮਨੁਆ ਆਂਦ ਨਾ ਚੇਤਈ, ਮਨੁਆ ਆਂਦ ਨਾ ਚੇਤਈ, ਇਹ ਪੜੇ ਅਚਿੰਤਾ ਜਾਲ, ਪੜੇ ਅਚਿੰਤਾ ਜਾਲ, ਇਹ ਨਾਨਕ ਚਿੱਤ ਅਚੇਤ ਹੈ। ਮਿਲਾਉਂਦਾ ਪੌੜੀ ਆਈ, ਸੇ ਜਨ ਸੱਚ ਸਦਾ ਸਦਾ ਜਿਨ ਹਰ ਰਸ ਪੀਤਾ,
ਸੇ ਜਨ ਸੱਚ ਸਦਾ ਸਦਾ ਜਿਨ ਹਰ ਰਸ ਪੀਤਾ, ਸੇ ਜਨ ਸੱਚ ਸਦਾ ਸਦਾ ਜਿਨ ਹਰ ਰਸ ਪੀਤਾ, ਸੇ ਜਨ ਸੱਚ ਸਦਾ ਸਦਾ ਜਿਨ ਹਰ ਰਸ ਪੀਤਾ,
ਜਿਨ ਹਰ ਰਸ ਪੀਤਾ,
ਜਿਨ ਹਰ ਰਸ ਪੀਤਾ,
ਸੱਚਾ ਮਨੇ ਵਸੇ ਸੱਚ ਸੌਦਾ ਕੀਤਾ, ਸੱਚਾ ਸੌਦਾ ਹਰ ਨਾਮ ਹੈ,
ਸੱਚਾ ਸੌਦਾ ਹਰ ਨਾਮ ਹੈ,
ਇਹ ਗੁਰਮੁਖ ਸੱਚਾ ਮਨੇ ਵਸੇ ਸੱਚ ਸੌਦਾ ਕੀਤਾ, ਬਾਹਰ ਲਾਜਪਤ ਨਗਰ ਦੀ ਮਾਰਕੀਟ 'ਚ ਜਾ ਕੇ ਸੌਦਾ ਕੀਤਾ ਜਾਂ ਕਰੋਲ ਬਾਗ ਜਾਂ ਕਿਤੇ ਸੌਦਾ ਕੀਤਾ? ਆਹ, ਉਹ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ, ਸਭ ਕੁਛ ਘਰ ਹੀ ਮਾਹੇ ਹੈ, ਵੱਡਾ ਕੀ ਕੀਤਾ, ਸਭ ਕੁਛ ਘਰ ਹੀ
ਮਾਏ
ਇਹ ਗੁਰਮੁਖ ਸੱਚਾ ਮਨੇ ਵਸੇ ਸੱਚ ਸੌਦਾ ਕੀਤਾ ਸਭ ਕੁਛ ਘਰ ਹੀ ਮਾਏ ਕ੍ਰਿਸ਼ਨਾ ਮਰ ਗਈ
ਅੰਤਰੇ ਕ੍ਰਿਸ਼ਨਾ ਮਰ ਗਈ
ਕ੍ਰਿਸ਼ਨਾ ਮਰ ਗਈ
ਕ੍ਰਿਸ਼ਨਾ ਮਰ ਗਈ
ਅੰਤਰੇ ਕ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਇਹ ਗੁਣ ਗਾਵਤ ਦਾ ਬੜਾ ਭਾਰਾ ਭੁਲੇਖਾ ਦੁਨੀਆਂ ਕਪਾਹ ਦੇ ਮੱਖਣ ਦੇ ਭਲਾਵੇਂ ਕਪਾਹ ਮੂੰਹ ਚ ਪਾਈ ਜਾਂਦੀ ਕਪਾਹ ਦਾ ਰੰਗ ਚਿੱਟਾ ਮੱਖਣ ਦਾ ਰੰਗ ਚਿੱਟਾ ਉਹ ਜਿੱਥੇ ਗੁਣ ਗਾਉਣ ਦੇ ਮਤਲਬ ਆਉਂਦੇ ਉੱਥੇ ਰਹਿਣ ਸਫਾਈਆਂ ਸ਼ੁਰੂ ਕਰ ਦਿੰਦੇ ਉੱਥੇ ਗਾਉਣਾ ਵਜਾਉਣਾ ਸ਼ੁਰੂ ਕਰ ਦਿੰਦੇ ਗੁਣ ਗਾਉਣ ਦਾ ਮਤਲਬ ਹੈ ਹੀ ਨਾਮ ਜਪਣਾ ਹਰ ਥਾਂ ਇਹੋ ਉਗੜੂਗਾ ਜਿੱਥੇ ਗੁਣ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਟੀਨ ਕਹੋ ਨਾਨਕ ਹਰ ਭਜਨ ਕਰਨਾ ਹੈ ਗੁਣ ਗਾਉਣਾ ਜਿੱਥੇ ਲਫ਼ਜ਼ ਆ ਉੱਥੇ ਹੈ ਨਾਮ ਜਪਣਾ ਉਹਦੇ ਨਾਲ ਤ੍ਰਿਸ਼ਨਾ ਬੁੱਝਣੀ ਆ ਬਾਕੀ ਜਿਹੜਾ ਗਾਉਂਦੇ ਵਜਾਉਂਦੇ ਰਹੋ ਇਹਦੇ ਨਾਲ ਹੋਰ ਭੜਕਣੀ ਹੈ ਅੰਤਰੇ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ
ਅੰਤਰ ਕ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ
ਆਪੇ ਮੇਲ ਮਿਲਾਇਨ ਆਪੇ ਦੇ ਬੁਝਾਈ
ਆਪੇ ਮੇਲ ਮਿਲਾਇਨ ਆਪੇ ਦੇ ਬੁਝਾਈ
ਸੇ ਜਨ ਸੱਚੇ ਸਦਾ ਸਦਾ ਜਿਨ ਹਰ ਰਸ ਪੀਤਾ ਨਾਨਕ ਚਿੰਤਾ ਮਾਤ ਕਰੋ
ਨਾਨਕ ਚਿੰਤਾ ਮਾਤ ਕਰੋ
ਮਹਾਰਾਜ ਨਾ ਜਿਹੜੀਆਂ ਬਾਣੀਆਂ ਅੰਦਰੋਂ ਕੱਢ ਕੇ ਰਾਗਾਂ ਤੋਂ ਬਾਹਰ ਪਹਿਲਾਂ ਸ਼ੁਰੂ ਚ ਪਾਈਆਂ ਉਹਨੇ ਜਪ ਸੋ ਦਰ ਸੋ ਪੁਰਖ ਦਸਮ ਪਾਤਸ਼ਾਹ ਨੇ ਪਾਇਆ ਦਮਦਮੇ ਸਾਹਿਬ ਉੱਥੋਂ ਬਾਅਦ ਸੋਹਿਲਾ ਇਹ ਸੋ ਪੁਰਖ ਦਾ ਜਿਹੜਾ ਪੌੜਾ ਹੈ ਇਹ ਕਿਉਂ ਉਹਨਾਂ ਨੇ ਪਾਇਆ ਕਿਉਂਕਿ ਇੱਕ ਅਕਾਲ ਦੇ ਪੁਜਾਰੀ ਸੀ ਉਹਨਾਂ ਨੇ ਅੰਦਰੋਂ ਹੀ ਸ਼ਬਦ ਸੋ ਪੁਰਖ ਦਾ ਕੱਢ ਕੇ ਔਰ ਉਹਦਾ ਕਿਉਂ ਬਈ ਉਹਨਾਂ ਨੇ ਕਿੱਦਾਂ ਦਾਰ ਹੁੰਦਾ ਉਹਨਾਂ ਨੇ ਪਾਇਆ ਹਾਂ ਜ਼ਾਹਰ ਹੈ ਕਿਉਂਕਿ ਉਹ ਅਕਾਲ ਉਸਤਤ ਲਿਖੀ ਉਹਦੇ ਨਾਲ ਐਨ ਮਿਲਦਾ ਹੈ ਉਹ ਸ਼ਬਦ ਅੰਦਰੋਂ ਸੋ ਪੁਰਖ ਦਾ ਲਿਆ ਔਰ ਸੋ ਪੁਰਖ ਦਾ ਪਹਿਰਾ ਅਲੈਦਾ ਹੈ ਉਹ ਸੋਦਰ ਦੇ ਵਿੱਚ ਨਹੀਂ ਐਂਟਰ ਸੋਦਰ ਦਾ ਪਹਿਰਾ ਅਲੈਦਾ ਹੈ ਪੈਰਾਗ੍ਰਾਫ ਅੱਗੇ ਇੱਕ ਨਵਾਂ ਪੈਰਾਗ੍ਰਾਫ ਸ਼ੁਰੂ ਹੁੰਦਾ ਜਿਹਦਾ ਨਾਂ ਸੋ ਪੁਰਖ ਹੈ ਔਰ ਸੋ ਪੁਰਖ ਔਰ ਮਹਾਰਾਜ ਨਾ ਉਹ ਫਿਰ ਇੰਡੈਕਸ 'ਚ ਨਹੀਂ ਦਿੱਤਾ ਇੰਡੈਕਸ ਦੇ ਵਿੱਚ ਸਿਰਫ ਤਿੰਨ ਬਾਣੀਆਂ ਸੋਦਰ ਜਪ ਸੋਦਰ ਸੋਹਿਲਾ ਇਸ ਕਰਕੇ ਸੋ ਪੁਰਖ ਵਿੱਚ ਜਿਹੜਾ ਸੀ ਇਹ ਦਮਦਮੇ ਸਾਹਿਬ ਜਾ ਕੇ ਮਹਾਰਾਜ ਨੇ ਸੋ ਪੁਰਖ ਪਾਇਆ ਕਿਉਂ ਸਾਰੀਆਂ ਬਾਣੀਆਂ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਤਰਤੀਬ ਬਾਅਦ ਚੱਲਦੀਆਂ ਪਹਿਲਾਂ ਮਹੱਲੇ ਪਹਿਲੇ ਦੀ ਦੂਜੇ ਦੀ ਤੀਜੇ ਦੀ ਚੌਥੇ ਦੀ ਪੰਜਵੇਂ ਦੀ ਇਸ ਤਰ੍ਹਾਂ ਹਰ ਇੱਕ ਤਰਕੀਬ ਰੱਖੀ ਹੈ ਇੱਥੇ ਨਿਸ਼ਾਨੀ ਛੱਡ ਕੇ ਦਸਮ ਪਾਤਸ਼ਾਹ ਵੀ ਮੈਂ ਗੁਰੂ ਅਰਜਨ ਪਾਤਸ਼ਾਹ ਦੀ ਰੀਸ ਨਹੀਂ ਕਰਨੀ ਔਰ ਉਹਨਾਂ ਨਾਲ ਨਿਸ਼ਾਨੀ ਛੱਡ ਦਿੱਤੀ ਪਹਿਲਾਂ ਸੋ ਪੁਰਖ ਦਾ ਮਹੱਲੇ ਚੌਥੇ ਦੀ ਬਾਣੀ ਫਿਰ ਤਿਤ ਸਰਵੜੇ ਭੈਲੇ ਨਿਵਾਸਾ ਮਹੱਲੇ ਪਹਿਲੇ ਦੀ ਬਾਣੀ ਫਿਰ ਚੌਥੇ ਦੀ ਬਾਣੀ ਜਾਂ ਪੰਜਵੇਂ ਦੀ ਉਹਦੀ ਤਰਤੀਬ ਹੀ ਹੈ ਨਹੀਂ ਇਸ ਕਰਕੇ ਇਹ ਦਾਸ ਦੀ ਨਿੱਜੀ ਖੋਜ ਹੈ ਗਾਂ ਹੋਰ ਖੋਜੋ ਪਤਾ ਸਾਫ਼ ਲੱਗ ਜਾਏਗਾ ਵੀ ਇਹ ਬਾਣੀ ਬਾਅਦ 'ਚ ਆਈ ਹੈ ਬਾਕੀ ਜਿਹੜੀ ਸਾਰੀ ਬਾਣੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਮਹੱਲੇ ਨੌਵੇਂ ਦੇ ਆਪਣੇ ਸ਼ਬਦ ਆਪ 26 ਸਾਲ 9 ਮਹੀਨੇ 13 ਦਿਨ ਜਿਹੜੇ ਉਹ ਬਾਬੇ ਬਕਾਲੇ ਬੈਠੇ ਰਹੇ ਉਹ ਕੋਈ ਉਹ ਵਿਹਲੇ ਨਹੀਂ ਉਹ ਉਹਨਾਂ ਨਾਲ ਬਾਣੀ ਆਪਣੀ ਆਪ ਚੜ੍ਹਾਈ ਹੈ ਪੋਥੀਆਂ 'ਚ ਇਹ ਸਾਰਾ ਕੁਛ ਰੌਲਾ ਗੌਲਾ ਸਾਫ਼ ਹੋ ਜਾਂਦਾ ਹੈ ਜਦਕਿ ਮਹੱਲੇ ਨੌਵੀਂ ਦੀ ਬਾਣੀ ਦੇਖੋ ਇਹਨਾਂ ਨੇ ਕਹਿਤਾ ਜੀ ਉਹ ਪਹਿਲਾਂ ਹੀ ਪੱਤਰੇ ਖਾਲੀ ਰੱਖੇ ਸੀ ਭਈ ਗੁਰੂ ਨਾ ਅਤੇ ਨੌਵੀਂ ਜੋਤ ਆਉਣੀ ਆ ਉਹਨੇ ਬਾਣੀ ਉਹ ਪੱਤਰਿਆਂ ਦਾ ਹਿਸਾਬ ਦੇਖੀਏ ਅਤੇ ਉਹ ਫਿੱਟ ਹੀ ਨਹੀਂ ਬੈਠਦੇ ਵੀ ਕਿੱਦਾਂ ਖਾਲੀ ਰੱਖੇ ਹੋਣ ਇਸ ਕਰਕੇ ਸਾਰਾ ਹੀ ਝੂਠ ਦਾ ਪਲੰਦਾ ਹੈ ਵੀ ਇੱਦਾਂ ਜੀ ਪੋਥੀਆਂ ਲਿਆਂਦੀਆਂ ਬਾਣੀ ਬਣੀ ਬੀੜ ਇਹ ਸਭ ਰੌਲਾ ਗੌਲਾ ਹੈ ਬਾਣੀ ਅਧਾਰ ਕਰੂਗੀ ਵੀ ਹਰ ਕੋਲ ਪੋਥੀਆਂ ਮੌਜੂਦ ਸੀ ਮਹਾਰਾਜ ਕੋਲ ਇੱਕ ਗੁਰੂ ਅੱਗੇ ਨੂੰ ਗੱਦੀ ਤਾਂ ਦੇ ਦਿੰਦਾ ਸੀ ਉਹ ਸਾਰੀਆਂ ਪੋਥੀਆਂ ਦੀ ਜਾਇਦਾਦ ਦੇ ਦਿੰਦਾ ਸੀ ਗਾਂਹ ਤੋਂ ਗਾਂਹ ਫਿਰ ਪੋਥੀਆਂ ਇਹ ਸਾਰੀਆਂ ਮਹੱਲੇ ਨੌਵੇਂ ਤੱਕ ਆਈਆਂ ਮਹੱਲੇ ਨੌਵੇਂ ਨਾਲ ਆਪ ਆਪਣੀ ਬਾਣੀ ਸਾਰੀ ਚਾੜੀ ਔਰ ਇਹ ਕੋਈ ਡਾ ਕੇ ਦਮਦਮਾ ਬੀੜ ਨਹੀਂ ਬਣੀ ਉੱਥੇ, ਸਿਰਫ ਜੇ ਚਾੜਿਆ ਹੋਊ ਤੇ ਸੋ ਪੁਰਖ ਦਾ ਪੌੜਾ ਚਾੜ ਲਿਆ ਹੋਊ, ਪਰ ਇਹ ਪਤਾ ਨਹੀਂ ਇਹ ਖੋਜਗਾਂ ਹੋਊ। ਲੇਕਿਨ ਮਹੱਲੇ ਨੌਵੇਂ ਕੋਲ ਆਨੰਦਪੁਰ ਸਾਹਿਬ ਸਾਰੀ ਬਾਣੀ ਆਪਣੀ ਆਪ ਉਹਨਾਂ ਨਾਲ ਚਾੜੀ ਹੈ। ਇਹ ਜਿਹੜੀ ਦਮਦਮੀ ਬੀੜ ਜੀ ਇੱਕੋ ਇੱਕੋ ਪੈਰ ਤੇ ਖੜੋ ਕੇ ਮਹਾਰਾਜ ਨਾਲ ਇਸ਼ਨਾਨ ਕਰੀ ਗਏ ਤੇ ਬਾਣੀ ਬੋਲੀ ਗਈ, ਉਹਨਾਂ ਨੂੰ ਜ਼ਬਾਨੀ ਯਾਦ ਸੀ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਨਾਲ ਨਵਾਂ ਗੁਰੂ ਗ੍ਰੰਥ ਸਾਹਿਬ ਸਾਰਾ ਕੀਤੀ। ਅਨ ਇੰਪੋਸੀਬਲ ਚੀਜ਼ ਸਾਰਾ ਇਤਿਹਾਸ ਲਿਖ ਰਿਹਾ। ਗੁਰੂ ਹਰ ਗੁਰੂ ਨੇ ਆਪਣੀ ਬਾਣੀ ਆਪ ਚਾੜੀ ਹੈ, ਪਿਛਲੀਆਂ ਗੁਰੂਆਂ ਦੀਆਂ ਬਾਣੀਆਂ ਉਹਨਾਂ ਕੋਲ ਹੁੰਦੀਆਂ ਸੀ, ਨੌਵੇਂ ਮਹੱਲੇ ਨੇ ਆਪਣੀ ਬਾਣੀ ਆਪ ਵਿੱਚ ਚਾੜੀ ਹੈ, ਔਰ ਇਸ ਕਰਕੇ ਸਾਰੀ ਹੀ ਪੋਥੀ। ਲੇਕਿਨ ਇੱਥੇ ਅਸੀਂ ਇਸ ਹੱਲ ਆਉਣਾ ਹੈ ਵੀ ਜਿਹੜੀ ਮਹਾਰਾਜ ਦੀ ਇਹ ਜਪ ਸੋਦਰ ਸੋਹਿਲਾ, ਜਿਹੜਾ ਸੋਦਾਰਾ ਹੈ ਉਹਦਾ ਅਖੀਰਲਾ ਸ਼ਬਦ ਬੜਾ ਕਮਾਲ ਦਾ ਹੈ, ਔਰ ਉਹੀ ਅੱਜ ਦੀ ਜਿਹੜਾ ਭਾਖ ਦਾ ਸਵਾਲ ਹੈ ਵੀ ਗੁਰੂਆਂ ਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਉਹਨਾਂ ਨੇ ਕਿਹੜੀ ਕਿਰਤ ਕੀਤੀ ਸੀ ਅਤੇ ਉਹ ਕਿਉਂ ਨਹੀਂ ਕਿਰਤ ਕਰਦੇ ਸੀ, ਕੀ ਘਾਲ ਕੇ ਖਾਣੀ, ਉਹ ਉਹਨਾਂ ਨੇ ਕਿਉਂ ਨਹੀਂ ਖਾਧਾ, ਬਾਕੀ ਸਿੱਖਾਂ 'ਤੇ ਕਿਉਂ ਲਾਜ਼ਮੀ ਹੈ ਜ਼ਰੂਰੀ। ਇਸ ਕਰਕੇ ਪੁਜਾਰੀ ਟੋਲਾ ਬੜੀ ਭਾਰੀ ਚੀਜ਼ ਕਹਿ ਰਿਹਾ ਬਈ ਜਦ ਆ ਗੁਰੂਆਂ ਨੇ ਨਹੀਂ ਕੋਈ ਕਿਰਤ ਕੀਤੀ ਅਤੇ ਸਾਨੂੰ ਕੀ ਕਿਰਤ ਕਰਨ ਦੀ ਲੋੜ ਹੈ, ਆਓ ਦੱਸੀਏ ਗੁਰੂ ਕਿਹੜੀ ਕਿਰਤ ਕਰਦੇ ਸੀ। ਉਹਨਾਂ ਨਾਲ ਸ਼ਬਦ ਛੱਡਿਆ ਉੱਥੇ ਮਹਾਰਾਜ ਮਹੱਲੇ ਪੰਜਵੇਂ ਨਾਂ ਸਤ ਸੰਗਤ ਮੇਲੇ ਸਤ ਸੰਗ ਤੇ ਮੇਲੇ ਸਤ ਸੰਗ ਤੇ ਮੇਲੇ ਰਹਾਉ ਜੀ ਤੁਕ
ਮੇਰੇ ਮਾਧੋ ਜੀ
ਸਤ ਸੰਗ ਤੇ ਮਿਲੇ ਸੋ ਖਿਆਲ ਰਹਿ ਇੱਥੇ ਸਤ ਸੰਗ ਤੇ ਸਤ ਸੰਗਤ ਵੱਲ ਇਸ਼ਾਰਾ ਨਹੀਂ ਹੈ ਕਿਉਂਕਿ ਸਤ ਦਾ ਜਿਹੜਾ ਹੈ ਤੱਤਾ ਮੁਕਤਾ ਹੈ ਉਹਦੇ ਨਾਲ ਸਿਹਾਰੀ ਨਹੀਂ ਹੈ ਉਹ ਸੱਸਾ ਤੱਤਾ ਹੈ ਜਿਹੜਾ ਸੱਤ ਦੇ ਸੰਗ ਨਾਲ ਅੰਦਰ ਜਾ ਕੇ ਮਿਲ ਜਾਏ ਸੱਤ ਹੈ ਹੀ ਨਾਮ ਸੱਤ ਹੈ ਹੀ ਅਕਾਲ ਪੁਰਖ ਸੱਤ ਹੈ ਹੀ ਸੋ ਪਰਮੇਸ਼ਰ ਇਸ ਕਰਕੇ ਜਿਹੜਾ ਉਹਦੇ ਨਾਲ ਉਹਦੇ ਸੰਗ 'ਤੇ ਜਾ ਕੇ ਮਿਲ ਗਿਆ ਉਹ ਤਰਿਆ ਹੈ ਇਸ ਕਰਕੇ ਸਤ ਸੰਗਤ ਨਹੀਂ ਹੈ ਇੱਥੇ ਇੱਥੇ ਹੈ ਸੱਤ ਸੰਗ 'ਤੇ
ਸੱਤ
ਸੰਗ 'ਤੇ ਮਿਲੇ ਪਰਮ ਪਦ ਦੀ ਗੱਲ ਹੈ ਇਸ ਸ਼ਬਦ ਚ
ਸਤ
ਸੰਗ ਤੇ ਮਿਲੇ ਪੰਜਵਾਂ ਚੌਪ ਦੇ ਕਰ ਪਹਿਲਾ ਇੱਕੋ ਸਦੇ ਗੁਰ ਪ੍ਰਸਾਦ ਅਸੀਂ ਅੰਦਰੋਂ ਜਾ ਕੇ ਸ਼ਬਦ ਲੈ ਰਹੇ ਹਾਂ ਜਿੱਥੋਂ ਲਿਆ ਕੇ ਬਾਹਰ ਲਿਆ ਕੇ ਮਹਾਰਾਜ ਨੇ ਪਾਇਆ ਅਸੀਂ ਅਸਲ ਸ਼ਬਦ ਜਿਹੜਾ ਅੰਦਰਲਾ ਹੈ 495 ਸਫ਼ੇ 'ਤੇ ਅਸੀਂ ਉਹ ਲੈ ਰਹੇ ਹਾਂ ਉਹ ਸ਼ੁਰੂ ਇੱਥੋਂ ਹੁੰਦਾ
ਕਾਹੀਰੀ ਮਨ ਚਿਤਵੇ
ਟੀਲੀ ਤੂੰ ਘਬਰਾਉਣ ਡਿਆ ਤੂੰ ਚਿੱਤ 'ਚ ਉੱਦਮ ਨਾ ਕਰ ਤੂੰ ਪਰਮ ਪਦ ਨੂੰ ਪਹੁੰਚ ਤੇਰੇ ਮਗਰ ਮਗਰ ਰੋਟੀਆਂ ਫਿਰਨਗੀਆਂ ਕਿਉਂ ਸਗਲ ਉੱਦਮ ਮੈਂ ਉੱਦਮ ਭਲਾ ਹਰ ਕਾ ਨਾਮ ਜਪੋ ਜੀ ਤੂੰ ਉਹ ਉੱਦਮ ਕਰ ਜਿਹੜਾ ਸਾਰਿਆਂ ਤੂੰ ਉੱਤੇ ਹੈ ਤੂੰ ਨੌਕਰੀ ਲਈ ਸਾਰਾ ਟਾਈਮ ਇੱਧਰ ਉੱਦਮ ਇਹ ਤੂੰ ਇਹ ਜਿਹੜਾ ਅਸਲ ਉੱਦਮ ਹੈ ਉਹ ਤਾਂ ਤੂੰ ਕਰਦਾ ਨਹੀਂ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਕਰੇ, ਹੋਰ ਸਾਰੇ ਆਹਰ ਕਰੀ ਜਾਂਦਾ, ਜਿਹੜਾ ਅਸਲ ਆਹਰ ਕਰਨ ਵਾਲਾ ਉਹ ਕਰਦਾ ਨਹੀਂ। ਅਸੀਂ ਉਸੇ ਪੁਆਇੰਟ 'ਤੇ ਚੀਜ਼ ਲਿਆਉਣੀ ਆ ਵੀ ਇਨਸਾਨ ਰੋਟੀਆਂ ਖਾਣ ਨਹੀਂ ਆਇਆ, ਉਹ ਤਾਂ ਕੰਮ ਕਰਨ ਨਹੀਂ ਆਇਆ। ਤੁਹਾਡੇ ਨਾਲੋਂ ਕੰਮ ਕੀੜੀ ਜ਼ਿਆਦਾ ਜੋਬ ਕਰਦੀ ਹੈ, ਰਾਤ ਦਿਨ ਹੀ ਤੁਰੀ ਰਹਿੰਦੀ ਹੈ। ਇਨਸਾਨ ਕਿਸੇ ਬੰਦੇ ਦੇ ਮਾਨਸ ਜਨਮ ਜਿਹੜਾ ਹੈ ਐਡਾ ਉੱਚਾ ਹੈ, ਇਹਦਾ ਮੁੱਲ ਪਾਉਣਾ ਹੈ। ਕਾਹਦੇ ਲਈ ਅਸੀਂ ਆਏ ਹਾਂ? ਖਾਣ ਪੀਣ ਲਈ ਆਏ ਹਾਂ ਜਾਂ ਇਸੇ ਕੰਮ ਲਈ ਆਏ ਹਾਂ? ਨੌਕਰੀ ਕਰ ਲਓ, ਖਾਓ ਪੀਓ, ਸਵੇਰੇ ਉਹ ਰਾਤ ਗੁਆਈ, ਸੋਏ ਕੇ ਦਿਨ ਗੁਆਇਆ, ਖਾਏ ਹੀਰੇ ਜੈਸਾ ਜਨਮ ਹੈ। ਅਸੀਂ ਕਿਸੇ ਬਹੁਤ ਵੱਡੇ ਕੰਮ ਲਈ ਇਸ ਦੁਨੀਆਂ 'ਚ ਆਏ ਹਾਂ, ਹੋਸ਼ ਕਰੀਏ, ਇਸ ਜੀਵਨ ਦਾ ਮੁੱਲ ਪਾਈਏ। ਉਹ ਮਹਾਰਾਜ ਕਹਿ ਰਹੇ ਨੇ ਤੂੰ ਜਿਹੜੇ ਬਾਕੀ ਉੱਦਮ ਕਰ ਰਿਹਾ ਹੈ, ਕਾਹੇ ਰੇ ਮਨ ਇਹਨਾਂ ਲਈ ਉਹ ਵਿਸ਼ਨੂੰ ਭਗਵਾਨ ਰੱਖੇ ਆ ਜਾਂ ਆਹਰ ਹੈ। ਐਸਾ ਆਪ ਹੀ ਕਰ ਰਿਹਾ ਕਿਉਂ? ਸੈਲ ਪੱਥਰ ਮੈਂ ਜਾਣਦੇ ਹੋ ਪਾਏ, ਸੈਲ ਪੱਥਰ ਮੈਂ ਜਾਣਦੇ ਹੋ ਪਾਏ, ਕਾਕਾ ਰਿਜਕ ਆ ਗਏ ਘਰ ਤੁਕਾਂ ਆਈਆਂ ਰਹਾਓ ਚ ਸਮਾਉਣ ਲੱਗੀਆਂ, ਕੀ ਕਰ ਤੂੰ ਮੇਰੇ ਆਹਾਰੀ, ਇੱਕ ਤ੍ਰਿਣ ਖਾਏ, ਇੱਕ ਮਿਟੀਆ ਮੈਂ ਮਿਟੀਆ ਖਾਏ ਗਡੋਏ, ਇੱਕ ਮਾਸ ਖਾਂਦੇ ਸ਼ੇਰ ਅਰਗੇ, ਇੱਕ ਤ੍ਰਿਣ ਇੱਕ ਵੈਜੀਟੇਰੀਅਨ ਨੇ, ਇੱਕ ਮਿੱਟੀ 'ਚ ਮਿੱਟੀ ਖਾਈ ਜਾਂਦੇ ਗਡੋਏ, ਇੱਕ ਮਾਸਹਾਰੀ ਇੱਕ ਤ੍ਰਿਣ ਖਾਏ, ਇੱਕ ਮਿਟੀਆ ਮੈਂ ਮਿਟੀਆ ਖਾਏ, ਇੱਕ ਨਾ ਛੱਤੀ ਅੰਮ੍ਰਿਤ ਪਾਏ, ਇੱਕ ਪੌਣ ਸਮਾਰੀ, ਉਹ ਖਾਂਦੇ ਪੀਂਦੇ ਨਹੀਂ ਜੋਗੀ ਕੋਈ, ਉਹ ਪੌਣ ਦੇ ਹਵਾਰੇ ਜਿੰਦੇ, ਇੱਕ ਪੌਣ ਸਮਾਰੀ ਪੌਣ ਆਹਾਰ। ਮਹਾਰਾਜ ਕਹਿੰਦੇ ਇਹਨਾਂ ਨੂੰ ਵੀ ਉੱਤੇ ਹੈ ਇੱਕ, ਉਹ ਕਹਦੇ ਤੇ ਉਹ ਹਵਾ ਤੇ ਵੀ ਨਹੀਂ ਜੀਂਦੇ। ਇੱਕ ਨਿਰੰਕਾਰੀ ਨਾਮ ਆਧਾਰ, ਇਹ ਉਹ ਪਦਵੀ ਹੈ ਮੇਰੇ ਸਤਸੰਗ ਤੇ ਮੇਰੇ। ਇਹ ਧੰਨ ਗੁਰੂ ਅਰਜੁਨ ਦੇਵ ਸਾਹਿਬ, ਧੰਨ ਗੁਰੂ ਅਰਜੁਨ ਦੇਵ ਸਾਹਿਬ, ਧੰਨ ਗੁਰੂ ਅਰਜੁਨ ਦੇਵ ਸਾਹਿਬ, ਧੰਨ ਗੁਰੂ ਅਰਜੁਨ ਦੇਵ ਸਾਹਿਬ। ਗੁਰਪਦ ਉਦਮ ਕਰਦੇ ਆ, ਉਹ ਕਰਦੇ ਆ ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਤੁਨੀ ਭੀ, ਸਤਿਗੁਰੇ ਕਾਰ ਤੁਨੀ ਭੀ। ਉਹਨਾਂ ਨੇ ਜਦੋਂ ਉਹਨਾਂ ਨੂੰ ਇਹੋ ਜਿਹੀ ਕਾਰ ਕੁਨੀ ਕਰਨ ਦਾ ਕੰਮ ਜੋਬ ਮਿਲ ਜਾਂਦੀ, ਉਹ ਕੀ ਕਰਦੇ ਨੇ ਫਿਰ? ਹਰ ਨਾਮ ਹਮਾਰਾ ਭੋਜਨ ਸੱਤੀ ਪ੍ਰਕਾਰ, ਹਰ ਨਾਮ ਹਮਾਰਾ ਭੋਜਨ ਸੱਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ, ਜਿਤ ਖਾਇਆ ਹਮਕੋ ਤ੍ਰਿਪਤ। ਇਹ ਉਹਨਾਂ ਲਈ ਹੈ ਜਿਹੜੇ ਅੱਠੋ ਪੈਰ ਨਾਮ ਜਪ ਰਹੇ ਕਮਾਈ ਕਰ ਰਹੇ, ਉਹਨਾਂ ਲਈ ਨਹੀਂ ਜਿਹੜੇ ਭਾਦੋਂ ਦੇ ਤਾੜਕਿਆਂ ਤੋਂ ਭੱਜੇ ਜੱਟ ਸਾਧੂ ਹੋ ਜਾਂਦੇ, ਜਾਂ ਅੱਜ ਕੱਲ੍ਹ ਜਿੰਨੇ ਸਾਧ ਫਿਰ ਰਹੇ ਨੇ ਜਿੰਨੇ ਸਾਰੇ, ਉਹ ਨਾਮ ਤੇ ਜਪਦੇ ਨਹੀਂ, ਉਹਨਾਂ ਨੂੰ ਹੋਰ ਹੀ ਪੰਥ ਦੇ ਫਿਕਰ ਵੀ ਪਏ ਆ, ਉਹ ਸੰਮੇਲਨ ਕਰੋ ਜੀ, ਆਹ ਸਿੱਖਾਂ ਦਾ ਆਹ ਕਰੋ, ਉਹ ਭਾਈ ਜਿਹੜਾ ਤੁਹਾਡਾ ਕੰਮ ਕਰਨ ਵਾਲਾ ਉਹ ਤਾਂ ਕਰਦੇ ਨਹੀਂ। ਹਰ ਨਾਮ ਰੋਜ਼ ਨੇ ਜਿਹੜੇ ਅੱਠੋ ਪੈਰ ਨਾਮ ਜਪ ਰਹੇ ਨੇ ਸਾਰੇ, ਇਹ ਉਹਨਾਂ ਲਈ ਸ਼ਬਦ ਹੈ ਵੀ ਜਨਨ ਪਿਤਾ ਦੋ ਕੈਟਾਗਰੀਆਂ ਲੈਦਾ ਕਰਦਾ ਆ ਰਿਹਾ ਹਾਂ। ਸਾਡੇ ਲਈ ਹੁਕਮ ਹੈ ਸਾਰੇ ਸਿੱਖਾਂ ਲਈ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ। ਇਹ ਸਿਰਫ ਅੱਜ ਅਸੀਂ ਗੁਰੂ ਪਦਵੀਆਂ ਦਾ ਮੂੰਹ ਮੱਥਾ ਨਖੇਰ ਰਹੇ ਹਾਂ ਵੀ ਉਹਨਾਂ ਨੇ ਕਿਹੜੀ ਕਿਰਤ ਕੀਤੀ ਹੈ, ਉਹਨਾਂ ਲਈ ਉਹ ਜਾਇਜ਼ ਸੀ ਔਰ ਉਹ ਕਿਰਤ ਸਾਰੀਆਂ ਕਿਰਤਾਂ ਨਾਲੋਂ ਮੁਸ਼ਕਲ ਹੈ ਜੋ ਕਰ ਗਏ, ਕਿਉਂਕਿ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤ ਇੱਕ ਆਰਾਧ ਦੇ ਤਿੰਨ ਕੀ ਬਰਕਤ ਖਾਏ ਆਸਾਂਖ ਕਰੋੜੇ। ਇਹ ਸੀ ਗੁਰੂ ਪਦਵੀਆਂ ਦਾ ਹਾਲ। ਇਸ ਕਰਕੇ ਅੱਜ ਉਹਨਾਂ ਦੀ ਅਸੀਂ ਬਾਹਰ ਦੀ ਪੌੜੀ ਲੈਣੀ ਹੈ ਅਤੇ ਉਹ ਜਿਹੜੀ ਚਿੰਤਾ ਹੈ ਉਹ ਉਹਨਾਂ ਨੂੰ ਇਹੋ ਜਿਹੀ ਚਿੰਤਾ ਨਹੀਂ ਸੀ ਹੁੰਦੀ ਕਿਉਂਕਿ ਉਹ ਸ਼ਬਦ ਦੇ ਰਹੇ ਨੇ ਜਨਨ ਪਿਤਾ ਲਫ਼ਜ਼ ਆਉਣਾ ਭਾਉ। ਉਹ ਸਿੱਧਾ ਦਯਾਨੰਦ ਦੇ ਮੂੰਹ ਤੇ ਚਪੇੜ ਹੈ। ਇਹ ਭਾਉ ਇੱਥੇ ਡਰ ਨਹੀਂ ਹੈ, ਤੂੰ ਮਨ ਨੂੰ ਕਿਉਂ ਭੋ ਰਿਹਾ ਰੋਜੀ ਦੇ ਮਗਰ ਕਾਹੇ ਮਨ ਭਾਉ ਕੇ ਚਲੇ ਜਾਂਦੀਆਂ। ਉਹਨਾਂ ਦੇ ਬੱਚੇ ਕਿੱਦਾਂ ਪਲਦੇ ਹੈ ਉਹ ਮਹਾਰਾਜ ਨੇ ਇਹ ਦੱਸਿਆ ਹੈ।
ਉੜੇ ਉੜਿਆ ਸਹਿ ਕੋ
ਤਿਸ ਪਾਛੇ
ਬੱਚੇ,
ਪਿੱਛੇ ਬੱਚੇ ਛੱਡ ਕੇ ਆਉਂਦੀਆਂ ਤਿਸ ਪਾਛੇ
ਬੱਚੇ।
ਕਵਨ ਖਲਾਵੇ
ਕਵਨ ਚੁਗਾਵੇ, ਕਵਨ ਖਲਾਵੇ ਕਵਨ ਚੁਗਾਵੇ।
ਉਹ ਸੁਰਤੀ ਨਾ ਪੜਦੇ ਕੱਛੂ ਜਿਹੜਾ ਬੱਚੇ ਦਿੰਦਾ ਹੈ ਕੁੰਮਾ ਸਾਰਾ, ਹੋਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਇਹ ਹਜ਼ਾਰਾਂ ਮੀਲ ਦੂਰ ਚਲੇ ਜਾਂਦੀਆਂ। ਉਹਨਾਂ ਦੀ ਸੁਰਤ ਮਾਵਾਂ ਦੀ ਵੀ ਬੱਚਿਆਂ ਚ ਹੁੰਦੀ, ਉਧਰ ਹੁੰਦੀ, ਤੋ ਉਹ ਉਹਦੇ ਵਿੱਚ ਹੀ ਹੈ। ਉਹ ਸਿਮਰਨ ਯਾਦ ਕਰਦੇ ਹੈ ਉਹਦੇ ਨਾਲ ਹੀ ਮਹਾਰਾਜ ਉਹ ਪਲ ਜਾਂਦੇ ਮਨ ਮੈਂ
ਸਿਮਰਨ
ਇਸੇ ਕਰਕੇ ਮੈਂ ਕੀ ਕਰਦਾ, ਮੈਂ ਲੱਖਾਂ ਕਰੋੜਾਂ ਵਾਰ ਬਲ ਬਲ ਜਾਂਦਾ ਗੁਰੂ ਨਾਨਕ ਤੋਂ ਔਰ ਉਹਦੇ ਨਾਮ ਤੋਂ, ਕਿਉਂ
ਸਭ ਨਿਧਾਨ
ਸਾਰੇ ਖਜ਼ਾਨੇ ਦੁਨੀਆਂ ਦੇ ਤੇ ਨੌ ਨਿਧੀਆਂ 18 ਸਿੱਧੀਆਂ ਮੇਰੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ। ਦਸ ਕਹਿੰਦੇ ਦਸਾਂ ਨੂੰ, ਅਸ਼ਟ ਕਹਿੰਦੇ ਅੱਠਾਂ ਨੂੰ, ਦਸ ਤੇ ਅੱਠ 18
ਸਭ ਨਿਧਾਨ
ਦਸ ਅਸ਼ਟ ਨਿਧਾਨ
ਸਭ ਨਿਧਾਨ
ਦਸ ਅਸ਼ਟ ਸਿਧਾਨ। ਇਹ ਜਿਹੜੀਆਂ ਨੌ ਨਿਧੀਆਂ 18 ਸਿੱਧੀਆਂ ਠਾਕੁਰ
ਕਰੇ ਬਲ ਕਰਿਆ
ਮੇਰੇ
ਕਰੇ ਬਲ
ਕਰਿਆ। ਇੱਥੇ ਕਰ ਦੇ ਸਪੈਲਿੰਗ ਕੱਕਾ ਰਾਰਾ ਹੈ, ਆਮ ਥਾਂ ਕਰ ਦੇ ਸਪੈਲਿੰਗ ਹੋਣਗੇ ਕੱਕਾ ਰਾਰੇ ਨੂੰ ਸਿਆਰੀ ਹੁਕਰ ਹੈ। ਇੱਥੇ ਕਰ ਦਾ ਮਤਲਬ ਹੈ ਮੇਰੀ ਤਲੀ ਤੇ ਕੱਢ ਕੇ ਗੁਰੂ ਨਾਨਕ ਨਾਲ ਰੱਖ ਦਿੱਤੇ ਹੈ। ਨੌ ਸਾਰੇ ਨਿਧਾਨ ਦੁਨੀਆਂ ਦੇ ਖਜ਼ਾਨੇ ਤੇ 18 ਸਿੱਧੀਆਂ ਨੌ ਨਿਧੀਆਂ ਇਹ ਠਾਕੁਰ
ਕਰੇ ਬਲ ਕਰਿਆ ਠਾਕੁਰ ਕਰੇ ਬਲ ਕਰਿਆ।
ਜਨ ਨਾਨਕ ਬਲ ਬਲ ਸਾਧ
ਬਲ ਜਾਏ,
ਜਨ ਨਾਨਕ ਬਲ ਬਲ ਸਾਧ ਬਲ ਜਾਏ,
ਤੇਰਾ ਅੰਤ ਨਾ ਪਾਰਾ
ਚਿੱਤ ਮੈਂ ਉਦਮ ਕਾਹੇ ਅਰਜਨ ਭਗਤ ਆ ਗਿਆ ਨਾਮੇ ਕੋਲ, ਨਾਮਾ ਅੱਗੇ ਅਵਰੇ ਠੱਪਣ ਡੇ ਆ। ਨਾਮ ਤ੍ਰਿਲੋਚਨ ਕਹਿੰਦਾ ਯਾਰ ਤੂੰ ਚੰਗਾ ਅਵਰਿਆਂ ਠੱਪੀ ਜਾਂਦਾ, ਤੂੰ ਨਾਮ ਕਿਹੜੇ ਵੇਲੇ ਜਪਦਾ ਹੋਏਗਾ। ਕਬੀਰ ਜੀ ਇਹਨਾਂ ਦਾ ਸ਼ਬਦ ਲਾਇਆ ਭਗਤਾਂ ਦੀ ਇੱਥੇ ਉਹ ਚਿੰਤਾ ਖੋਲ ਦਿੱਤੀ ਹੈ। ਇੱਕ ਐਸਾ ਸਲੋਕ ਹੈ ਜਿਹੜਾ ਕਿ ਅਖੀਰ ਤੇ ਕਬੀਰ ਤੇ ਵੀ ਟਿੱਪਣੀ ਲਾ ਗਏ ਮਹਾਰਾਜ। ਕਬੀਰ ਇੱਕ ਐਡਾ ਉੱਚਾ ਭਗਤ ਹੈ ਜਿਹੜਾ ਮਹੱਲਿਆਂ ਤੋਂ ਬਾਅਦ ਸਭ ਤੋਂ ਪਹਿਲਾਂ ਆਉਂਦਾ, ਪਰ ਆਹ ਮੈਂ ਜਿਹੜਾ ਸਲੋਕ ਕਹਿਣ ਲੱਗਾ ਹਾਂ ਇਹ ਦਾਸ ਦੀ ਨਿੱਜੀ ਖੋਜ ਹੈ ਵੀ ਇੱਥੇ ਕਬੀਰ ਜੀ ਨੂੰ ਵੀ ਰਿਜੈਕਟ ਕਰ ਗਏ ਮਹਾਰਾਜ। ਮਹੱਲਾ ਪੰਜਵਾਂ ਉੱਤੋਂ ਦੀ ਵਗ ਹੈ। ਉਹਨੇ ਕਬੀਰ ਜੀ ਨਾਲ ਸਲੋਕ ਦਿੱਤਾ ਭਾਈ ਨਾਮਾ ਆਇਆ ਤੇ ਤ੍ਰਿਲੋਚਨ ਆਇਆ ਤੇ ਨਾਮੇ ਨੂੰ ਕਹਿਣ ਲੱਗਾ ਕਾਹੇ ਛਾਪੋ ਛਾਈ ਲੈ ਰਾਮ ਨਾ ਲਾਵੋ ਚੀਤ, ਵੀ ਤੂੰ ਨਾਮ ਨਾ ਕਿੱਦਾਂ ਚਿੱਤ ਲਾਉਣਾ ਨਾਲੇ ਠੱਪੇ ਚਲੀ ਜਾਂਦਾ। ਉਹ ਕਹਿੰਦਾ ਭਾਈ ਮੂੰਹ ਨਾ ਨਾਮ ਜਪੀ ਚਲੋ, ਹੱਥ ਨਾਲ ਕੰਮ ਕਰੀ ਚਲੋ। ਨਾਮਦੇਵ ਨਾ ਕਿਹਾ ਔਰ ਗੱਲ ਵੀ ਠੀਕ ਹੈ, ਆਮ ਵੀ ਇੱਦਾਂ ਹੀ ਅਸੀਂ ਕਰਦੇ ਹਾਂ, ਸਿੱਖ ਵੀ ਪਹਿਲਾਂ ਇੱਦਾਂ ਕਰਦੇ। ਪਰ ਮਹੱਲਾ ਪੰਜਵਾਂ ਇਹਨਾਂ ਸਭ ਤੋਂ ਉੱਤੋਂ ਦੀ ਗਿਆ, ਉੱਥੇ ਜ਼ਾਹਰ ਹੋਏਗਾ ਵੀ ਗੁਰੂਆਂ ਨੇ ਕਿਹੜੀ ਕਿਰਤ ਕੀਤੀ। ਆਓ ਪਹਿਲਾਂ ਅਸੀਂ ਸਲੋਕ ਲਈਏ ਕਬੀਰ ਜੀ ਦਾ। ਨਾਮ ਮਾਇਆ ਮੋਇਆ, ਨਾਮ ਮਾਇਆ ਮੋਇਆ, ਕਹਿਤ ਲੋਚਨ ਮੀਤ, ਨਾਮ ਮਾਇਆ ਮੋਇਆ, ਕਹਿਤ ਲੋਚਨ ਮੀਤ। ਤ੍ਰਿਲੋਚਨ ਬੜਾ ਪਾਰਾ ਭਗਤ ਹੋਇਆ, ਉਹ ਕਹਿੰਦਾ ਯਾਰ ਇਹ ਨਾਮਾ ਤੇ ਮਾਇਆ ਨਾਲ ਮੋਇਆ ਗਿਆ।
ਨਾਮ ਮਾਇਆ ਮੋਇਆ, ਕਹਿਤ ਲੋਚਨ ਮੀਤ, ਨਾਮ ਮਾਇਆ ਮੋਇਆ, ਕਹਿਤ ਲੋਚਨ ਮੀਤ, ਕਾਹੇ ਛੀਪੋ ਛਾਏ ਲੈ, ਕਾਹੇ ਛੀਪੋ ਛਾਏ ਲੈ, ਨਾਮ ਕਹਿ ਤਲੋਚਨਾ, ਮੁਖ ਤੇ ਰਾਮ ਸਿਮਾਲੇ, ਨਾਮ ਕਹਿ ਤਲੋਚਨਾ, ਮੁਖ ਤੇ ਰਾਮ ਸਿਮਾਲੇ, ਹਾਥ ਪਾਉ ਕਰ ਕਾਮ ਸਭ, ਹਾਥ ਪਾਉ ਕਰ
ਪੰਜਵਾਂ ਕਹਿੰਦਾ ਤੁਹਾਡਾ ਹਲੀ ਮੋਹ ਨਹੀਂ ਟੁੱਟਾ ਰੇ ਮਨ ਤੇਰੋ ਕੋ ਨਹੀਂ। ਕਬੀਰ ਜੀ ਨਾਲੇ ਤੂੰ ਆਪੇ ਲਿਖ ਰਿਹਾ ਰੇ ਮਨ ਤੇਰੋ ਕੋ ਨਹੀਂ ਖਿੱਚ ਲਏ ਜਿਨ ਭਾਰ, ਵੀ ਜਿਹੜੇ ਟੱਬਰ ਦਾ ਤੂੰ ਭਾਰ ਖਿੱਚੀ ਫਿਰਦਾ ਤੇਰਾ ਹੈ ਨਹੀਂ ਇਹ। ਮਹੱਲੇ ਪੰਜਵੇਂ ਨਾ ਆਹਾ ਚੜ੍ਹ ਗਏ ਕਬੀਰ ਤੋਂ ਵੀ ਤਾਂ ਅੱਗੇ ਮਹੱਲੇ ਪੰਜਵੇਂ ਦੀ ਬਾਣੀ ਆਏ ਕਬੀਰਾ ਹਮਰਾ ਕੋ ਨਹੀਂ। ਉਹ ਕਿਹਦੇ ਲਈ ਅਸੀਂ ਅਮਰੇ ਛਾਪੀਏ, ਕਿਹਦੇ ਲਈ ਕੰਮ ਕਰੀਏ ਅਸੀਂ, ਚੜ ਗਏ ਮਹੱਲੇ ਤਾਂ ਦੇ ਤਾਂ। ਉਹ ਕਹਿੰਦੇ ਕਬੀਰਾ ਹਮਰਾ ਕੋ ਨਹੀਂ, ਕਬੀਰਾ ਹਮਰਾ ਕੋ ਨਹੀਂ। ਜਦੋਂ ਆਮਣੇ ਸਾਹਮਣੇ ਬੈਠੇ ਤੂੰ ਸਾਬਤ ਹੋਣਾ ਪਏਗਾ ਵੀ ਸਾਡੇ ਸਾਰੀ ਬਾਣੀ ਦੇ ਭਗਤ ਜੀਂਦੇ ਹੈ, ਹੁਣ ਵੀ ਕਰਮ ਖੰਡ ਚ ਨਾ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਨਮਾ। ਆਮਣੋ ਸਾਹਮਣੇ ਗੱਲਾਂ ਬ੍ਰਹਮ ਗਿਆਨ ਦਾ ਆਪ ਚ ਸਾਂਝ ਕਰ ਰਹੇ ਨੇ। ਮਹੱਲਾ ਪੰਜਵਾਂ ਕਹਿ ਰਿਹਾ ਕਬੀਰਾ ਹਮਰਾ ਕੋ ਨਹੀਂ, ਉਹ ਪੰਜ ਪੰਜਵਾਂ ਮਹੱਲਾ ਗੁਰੂ ਨਾਨਕ ਜਿਸ ਵੇਲੇ ਚੜ੍ਹਦੀ ਜਵਾਨੀ ਚ ਸੀ, ਕਬੀਰ ਬੁੱਢਾ ਹੋ ਚੁੱਕਾ ਸੀ, ਉਹ ਪਹਿਲਾਂ ਦਾ ਜਾ ਚੁੱਕਾ ਕਰਮ ਖੰਡ ਚ, ਮਹੱਲਾ ਪੰਜਵਾਂ ਕਹਿ ਰਿਹਾ ਕਬੀਰਾ ਹਮ ਰੱਖੋ ਨਹੀਂ। ਉਹ ਕਿਹਨਾਂ ਨੂੰ? ਮਹਾਰਾਜ ਕੰਧਾਂ ਨੂੰ ਕਹਿ ਰਿਹਾ। ਕਬੀਰ ਤੇ ਕਦੋਂ ਦਾ ਪਹਿਲਾਂ ਹੋ ਗਿਆ? ਉਹ ਬੈਠੇ ਆ ਇਕੱਠੇ ਹੀ, ਸਾਰੇ ਸਾਰੇ ਜੀਂਦੇ ਨੇ।
ਕਬੀਰਾ ਹਮ ਰੱਖੋ ਹਮ ਕਿਸੂ ਕੇ ਨਾ, ਹਮ ਕਿਸੂ ਕੇ ਨਾ, ਜਿਨੇ ਰਚਨ ਰਚਿਆ, ਜਿਨੇ ਰਚਨ ਰਚਾਇਆ, ਤਿਸੀ ਮਹਿ ਸਮਾਏ, ਤਿਸੀ ਮਹਿ ਸਮਾਏ,
ਸੀ ਗੁਰੂਆਂ ਦਾ ਅਖੀਰਲੀ ਦਸ਼ਾ। ਉਹਨਾਂ ਨੂੰ ਉਹ ਚੜ੍ਹ ਕੇ ਸੀ, ਰੱਬ ਚ ਮਿਲੇ ਸੀ। ਉਹਨਾਂ ਦੀ ਕਿਰਤ ਕੀ ਸੀ? ਜਿੱਦਾਂ ਤਿਰਸਾਣੀ ਕਿਰਸਾਨ ਕਰੇ ਲੋਚੇ ਜਿਉ ਲਾਏ, ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ, ਕਿਰਸਾਨ ਕਿਰਸਾਨ ਕਰੇ ਲੋਚੇ ਜਿਉ ਲਾਏ, ਹਲ ਜੋਤੇ ਮੇਰਾ ਪ੍ਰਤੀ ਖਾਏ। ਮਹੱਲਾ ਚੌਥਾ, ਗੁਰੂ ਰਾਮਦਾਸ ਸਾਹਿਬ ਨੇ ਕਿਹੜੀ ਕਿਰਤ ਕੀਤੀ ਸੀ? ਉਹ ਕਹਿੰਦੇ ਜਿੱਦਾਂ ਹਲ ਵਾਹੁੰਦੇ ਹੈ ਨਾ ਜ਼ਿਮੀਂਦਾਰ, ਮੈਂ ਉੱਨੀ ਮੁਸ਼ਕਤ ਨਾਹੀਂ, ਪਸੀਨਾ ਕੱਢ ਕੱਢ ਹੈ ਨਾਮ ਜਪਦਾ ਹੈ। ਉਹਨਾਂ ਦੀ ਜਿਹੜੀ ਕਿਰਸਾਨੀ ਕੀਤੀ ਆ ਆਪਣੇ ਧੀ ਪੁੱਤ ਤੇ ਪਾਲ ਲੈਣਗੇ, ਪਰ ਮੈਨੂੰ ਜਮਾਂ ਤੋਂ ਛੁੱਟ ਕੇ ਦੱਸ ਦੇਣ। ਜਿਹੜੇ ਨਿਰੀ ਇਹ ਕਿਰਤ ਕਰੀ ਜਾਂਦੇ ਆ ਤੇ ਨਾਮ ਨਹੀਂ ਜਪਦੇ, ਉਹ ਮੈਨੂੰ ਜਮਾਂ ਤੂੰ ਛੁੱਟ ਦੇ। ਹੁਣ ਆਪਣੇ ਪਿਓ ਧੀਆਂ ਪੁੱਤਾਂ ਨਹੀਂ ਤੇ ਪੁਸ਼ਤਾਂ ਨਹੀਂ ਪ੍ਰਸ਼ਾਦੇ ਜੋੜ ਜਾਣਗੇ, ਤੇ ਮਗਰੋਂ ਜਿਹੜੇ ਪੁੱਤ ਪੋਤੇ ਹੁੰਦੇ ਸਾਰੇ, ਉਹ ਐਡੇ ਵੱਡੇ ਜਗੀਰਦਾਰ ਦੇ ਜਿਵੇਂ ਉਹ ਸਾਰੇ ਨਲਾਇਕ ਹੀ ਨਿਕਲਦੇ ਨੇ। ਕੋਈ ਬਾਪੂ ਨੇ ਜੀ ਬਥੇੜੀ ਕਮਾਈ ਕੀਤੀ। ਉਹ ਮਾਰੀ ਕਹਿੰਦੇ ਕਿਰਸਾਣੀ ਹਰ ਜਨ ਹਰ ਹਰ ਜਪ ਕਰੇ,
ਤਿਉ ਹਰ ਜਨ ਹਰ ਹਰ ਜਪ ਕਰੇ, ਤਿਉ ਹਰ ਜਨ ਹਰ ਹਰ ਜਪ ਕਰੇ, ਹਰ ਅੰਤ ਛਡਾਏ, ਤਿਉ ਹਰ ਜਨ ਹਰ ਹਰ ਜਪ ਕਰੇ, ਹਰ ਅੰਤ ਛਡਾਏ,
ਮੇਰੇ ਰਾਮ ਮੈਂ ਮੂਰਖ ਕੀ ਗੱਤ ਕੀ ਜੈ, ਰਾਮਦਾਸ ਸਾਹਿਬ ਕਹਿੰਦੇ ਹੇ ਰਾਮ ਮੈਂ ਤੇਰੀ ਕਾਰੇ ਲੱਗਾ, ਮੈਂ ਮੂਰਖ ਹੈ ਤੇ ਮੇਰੀ ਵੀ ਗਤੀ ਕਿਤੇ ਕਰ ਦੇਈ, ਕਿਉਂ ਮੈਂ ਇੰਨੀ ਮਿਹਨਤ ਨਾ ਕਰ ਰਿਹਾ ਇਹ ਸਭ ਕੁਛ। ਐਸਾ ਫਿਰ ਉਹ ਯਤੀਮ ਬੱਚਾ ਉੱਠਿਆ ਜਿਹਦਾ ਦੁਨੀਆਂ ਚ ਸਭ ਤੋਂ ਵੱਡਾ ਖਾਨਦਾਨ ਹੋਇਆ, ਜਿਹਦੇ ਨਾਂ ਦੇ ਉੱਤੇ ਫਾਊਂਡਰ ਆਫ ਅੰਮ੍ਰਿਤਸਰ ਸਿਟੀ, ਉਹ ਗੁਰੂ ਰਾਮਦਾਸ ਸਾਹਿਬ ਐਡੇ ਵੱਡੇ ਹੋਏ। ਉਹਨਾਂ ਦਾ ਪੁੱਤ ਗੁਰੂ ਅਰਜਨ, ਉਹਨਾਂ ਦਾ ਪੁੱਤ ਗੁਰੂ ਹਰਗੋਬਿੰਦ, ਅਰਜੁਨ ਦਾ ਹਰਗੋਬਿੰਦ ਦਾ ਪੁੱਤ ਗੁਰੂ ਤੇਗ ਬਹਾਦਰ, ਗੁਰੂ ਤੇਗ ਬਹਾਦਰ ਦਾ ਪੁੱਤ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਦੇ ਗਾਂ ਫਿਰ ਚਾਰ ਸਾਹਿਬਜ਼ਾਦੇ। ਐਡਾ ਵੱਡਾ ਖਾਨਦਾਨ ਦੁਨੀਆਂ 'ਚ ਕੋਈ ਮਿਲਦਾ ਨਹੀਂ ਹੈ। ਉਹ ਆਪਣੇ ਆਪ ਨੂੰ ਕਹਿ ਰਿਹਾ ਮੈਂ ਰਾਮ ਕਰਦੇ ਨਾ ਨਾਮ ਜਪਣ ਲਈ, ਉਹਨਾਂ ਤੇ ਰਹਾਉ ਦੀ ਤੁਕ ਲਾਈ ਹੈ। ਕੀ ਹੈ? ਗੁਰ ਸਤਿਗੁਰ ਸੇਵਾ ਹਰ ਲਾਏ,
ਗੁਰ ਸਤਿਗੁਰ ਸੇਵਾ ਹਰ ਲਾਏ,
ਹਰ ਲਾਏ ਹਮ ਕਾਮ,
ਹਰ ਲਾਏ ਹਮ ਕਾਮ, ਹਰ ਲਾਏ ਹਮ ਕਾਮ।
ਆ ਗਈ ਹੁਣ ਬਿਜ਼ਨਸਮੈਨਾਂ ਤੇ ਗੱਲ,
ਲੈ ਤੁਰੇ ਸੌਦਾ ਗਏ
ਸੌਦਾ ਕਰਦਾ ਵੈ ਕਿਰਸਾਨ ਦੇ ਉੱਤੇ ਕੋਈ ਟਿੱਪਣੀ ਨਹੀਂ ਲਾਈ ਉਹਦੀ ਕਿਰਤ ਬਹੁਤ ਉੱਚੀ ਮੰਨੀ ਆ ਰਹਾਓ ਦੀ ਤੁੱਕ ਤੂੰ ਪਹਿਲਾਂ ਲਿਖੀ ਹੈ ਆ ਬਾਕੀ ਕਿਰਤਾਂ ਆ ਰਹੀਆਂ ਦੇਖਿਓ ਕਿੱਦਾਂ ਮਹਾਰਾਜ ਪਾਜ ਖੋਲਦੇ ਆ ਲੈ ਤੁਰੇ ਸੌਦਾ ਗਰੀ ਸੌਦਾ ਕਰਦਾ ਮੈਂ ਲੈ ਤੁਰੇ ਸੌਦਾ ਸੌਦਾ ਕਰਦਾ ਮੈਂ ਧਨ ਖੱਟੇ ਆਸਾ ਕਰੇ ਮਾਇਆ ਮੋਹ ਵਧਾਵੇ ਹਰ ਜਨ ਹਰ ਹਰ ਬੋਲਤਾ ਤਿਉ
ਹਰ ਜਨ ਹਰ ਹਰ ਬੋਲਤਾ ਹਰ ਜਨ ਹਰ ਹਰ ਬੋਲਤਾ ਤਿਉ ਹਰ ਜਨ ਹਰ ਹਰ ਬੋਲਤਾ
ਹਰ ਬੋਲ ਸੁਖ ਪਾਵੇ
ਹਰ ਬੋਲ ਸੁਖ ਪਾਵੇ ਹਰ ਬੋਲ ਸੁਖ ਪਾਵੇ ਹਰ ਬੋਲ ਸੁਖ ਪਾਵੇ
ਇੱਕ ਹੋਰ ਕੈਟਾਗਰੀ ਆਈ ਹੈ ਜਿਹੜੀ ਇਹਦੇ ਨਾਲੋਂ ਵੀ ਥੱਲੇ ਹੈ ਇਹ ਬਿਕ ਸੰਚੇ ਹਟਿਆਣੀਆਂ ਬਹੁਟ ਕਮਾਏ
ਬਿਕ ਸੰਚੇ ਹਟਵਾਣੀਆਂ ਬਹੁਟ ਕਮਾਏ
ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਉਹ ਮੈਂ ਦੁਖ ਨਿਵਾਰਨ ਸਾਹਿਬ ਜਾਂਦੇ ਜਾਂਦੇ ਉੱਥੇ ਸਾਰੇ ਤੜਕੇ ਤੜਕੇ ਆਣ ਕੇ ਅਸੀਂ ਵੀ ਕੀਰਤਨ ਉੱਥੇ ਸੇਵਾ ਕਰਦੇ ਸੀ ਉਹਨੇ ਦਿਨੀ ਉਹ ਤੜਕੇ ਤੜਕੇ ਮਾਰ ਜੀ ਨੰਗੇ ਪੈਰੀ ਬੀਬੀਆਂ ਹੋਰ ਸਾਰੇ ਪਟਿਆਲੇ ਵਾਲੇ ਉਹ ਪੌੜੀਆਂ ਤੇ ਐਨ ਮੱਥੇ ਘੱਟ ਤਲੇਨੇ ਐ ਘੱਟ ਨਪੇਨੇ ਐ ਪਰ ਤੈਂਡੇ ਐ
ਇਹ ਬਿਕ ਸੰਚੇ ਹਟਵਾਣੀਆਂ ਬਹੁਟ ਕਮਾਏ ਬਿਕ ਸੰਚੇ ਹਟਵਾਣੀਆਂ ਬਹੁਟ ਕਮਾਏ ਮੋਹ ਝੂਠ ਪਸਾਰਾ
ਧਨ ਭਾਈ ਜੀ ਸਭ ਕੁਛ ਕਰਦੇ ਹੋ ਨਾਲ ਅਸਲ ਧਨ ਵੀ ਤੇ ਇਕੱਠਾ ਕਰੋ ਇਹ ਤੇ ਨੀ ਪਿਛਾੜੀਆਂ ਕਿਰਤਾਂ ਮਨਾ ਮਹਾਰਾਜ ਕਹਿੰਦੇ ਤਿਉਂ ਜਿੱਦਾਂ ਉਨੀ ਮਿਹਨਤ ਨਾਲ ਹੱਟੀ ਕਰਦੇ ਹੋ ਏਦਾਂ ਆ ਵੀ ਧਨ ਇਕੱਠਾ ਕਰੋ ਜਿੱਦਾਂ ਇੰਨੀ ਮਿਹਨਤ ਨਾਲ ਕਿਰਸਾਨੀ ਕਿਰਸਾਨ ਕਰਦਾ ਮਹਾਰਾਜ ਕਿਰਤ ਨੂੰ ਰਿਜੈਕਟ ਨਹੀਂ ਕਰ ਰਹੇ ਸ਼ਬਦ ਦੀ ਖੂਬੀ ਇਹ ਦੇਖਣੀ ਹੈ ਤਿਉਂ ਵੀ ਉਸੇ ਮਿਹਨਤ ਨਾਲ ਤੂੰ ਇੱਧਰ ਵੀ ਮਿਹਨਤ ਕਰ ਕਿਉਂਕਿ ਇਹ ਧਨ ਤੇਰੇ ਨਾਲ ਜਾਣਾ ਇਹ ਬਿਖ ਹੈ ਬਾਕੀ ਸਭ ਕੁਛ ਤਿਉਂ ਹਰ ਜਨ ਹਰ ਧਨ ਸੰਗ ਹਰ ਖਰਚ ਲੈ ਜਾਏ
ਤਿਉਂ ਹਰ ਜਨ ਹਰ ਧਨ ਸੰਗ ਹਰ ਖਰਚ ਲੈ ਜਾਏ
ਜੇ ਤੂੰ ਉਹ ਧਨ ਅੱਗੇ ਨਾਲ ਗਿਆ ਤੇ ਆਹ ਜਿਹੜਾ ਧਨ ਸੀ ਲੈ ਲਗੋਟੀ ਤੋੜ
ਲੈ ਲਗੋਟੀ ਤੋੜ ਲੈ ਲਗੋਟੀ ਤੋੜ ਲੈ ਲਗੋਟੀ
ਉਹ ਬੁੱਢੇ ਵਿਚਾਰੇ ਨਾ ਚਾਰ ਪੰਜ ਰੁਪਏ ਉਹ ਪਹਿਲਾਂ ਚਾਂਦੀ ਦੇ ਹੁੰਦੇ ਸੀ ਉਹ ਲਗੋਟੀ ਬੰਨਦਾ ਸੀ ਉਹ ਮਰਨ ਵੇਲੇ ਉਹ ਕਰਦੇ ਉਹਨੂੰ ਦਿੰਦੇ ਨਹੀਂ ਸੀ ਉਹਨੇ ਕੀਤਾ ਲਗੋਟੀ ਦੇ ਵਿੱਚ ਰੁਪਈਏ ਚਾਰ ਰੱਖ ਰਹੇ ਉਹ ਜਦੋਂ ਮਰ ਗਿਆ ਉਹਦੇ ਘਰ ਵਾਲਿਆਂ ਕਿਹਾ ਇਹਦੀ ਲਗੋਟੀ ਤੋੜੋ ਇਹਦੇ 'ਚ ਵੀ ਰੁਪਏ ਨਿਕਲਣੇ ਆ ਉਹ ਵਿਚਾਰੇ ਦੀ ਮਰੇ ਦੀ ਮੁਰਦੇ ਦੀ ਲਾਸ਼ਟ ਬਾਣੀ ਸਰਟੀਫਾਈ ਕਰਦੀ ਲਈ ਲਗੋਟੀ ਤੋੜ ਇਹ ਹਾਲ ਹੁੰਦਾ ਹੈ ਸਾਰੇ ਜਿਹਨਾਂ ਨੂੰ ਅਸੀਂ ਆਪਣੇ ਸਮਝਦੇ ਹਾਂ ਕਬੀਰ ਜੀ ਉਹ ਕਹਿੰਦੇ ਜਾਂਦੇ ਵਾਰ ਦੀ ਉਹਦੀ ਲਗੋਟੀ ਵੀ ਤੋੜ ਲਈ ਵਿਚਾਰੇ ਦੀ ਇਸ ਕਰਕੇ ਕਿਹੜਾ ਧਨ ਇਕੱਠਾ ਕਰ ਇਹ ਧਨ ਨਾਲ ਨੀ ਜਾਣਾ
ਤਿਉਂ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ ਤਿਉਂ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ
ਇਹ ਮਾਇਆ ਮੋਹ ਕੁਟੰਬ ਹੈ ਭਾਈ ਦੂਜੇ ਭਾ ਬਚੋ ਮਹਾਰਾਜ ਗਿਆਨ ਦੇ ਰਹੇ ਨੇ ਅਖੀਰ ਤੇ ਆਣ ਕੇ
ਇਹ ਮਾਇਆ ਮੋਹ ਕੁਟੰਬ ਹੈ ਭਾਏ ਦੂਜੇ ਭਾ ਗੁਰਮਤੀ ਸੋ ਜਨ ਤਰੇ ਜੋ ਦਾਸਨ ਦਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਵਰਗਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਵਰਗਾ
ਸ਼ਬਦ ਚੌਂਕੀ ਦਾ ਅਖੀਰਲਾ ਸ਼ਬਦ ਲੈਨੇ ਹਾਂ ਸਾਰੇ ਗਿਆਨ ਦਾ ਨਿਚੋੜ ਕੀ ਹੈ
ਆਪਣੇ ਕਾਜ ਕੋ ਕਿਉਂ ਅਲਕਾਏ ਆਪਣੇ ਕਾਜ ਕੋ ਕਿਉਂ ਅਲਕਾਏ
ਉਹ ਜਿਹੜਾ ਕਾਜ ਤੈਨੂੰ ਰੱਬ ਨਾਲ ਸੰਪਿਆ ਜਿਹਦੇ ਨਾਲ ਤੂੰ ਜਮਾਂ ਤੂੰ ਛੁੱਟਣਾ, ਜਿਹਦੇ ਨਾਲ ਸਭ ਕੁਛ ਗਾਂ ਤੂੰ ਮੌਜਾਂ ਮਾਣਨੀਆਂ, ਇਹੀਆਂ ਖਾਟ ਚਲੋ ਹਰ ਲਾਹਾ, ਆਗੇ ਵਸਣ ਸੁਹੇਲਾ ਉਹ ਹੈ ਆਪਣੇ ਆਪਣੇ ਕਾਜ ਕੋ
ਕਿਉਂ ਅਲਕਾਈਏ ਆਪਣੇ ਕਾਜ ਕੋ।
ਉਹ ਇਸ ਕੰਮ ਲਈ ਸੁਸਤੀ ਨਾ ਕਰ, ਇਸ ਕੰਮ ਨਾ ਤੂੰ ਚਾ ਚਾ ਸਭ ਤੋਂ ਪਹਿਲਾਂ ਪਹੁੰਚਿਆ ਕਰ ਨਾਮ ਜਪਣ ਲਈ। ਇਸ ਕੰਮ ਲਈ ਤੂੰ ਢਿੱਲਾ ਨਾ ਹੋ, ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਉਹ ਭਾਈ ਤੂੰ ਆਪਣੇ ਕਾਜ ਕੋ ਸਿਮਰਨੇ ਦਰਗੇ ਮੁਖ ਸਦਾ ਸਦਾ ਸੁਖ ਪਾਈਏ,
ਸਦਾ ਸਦਾ ਸੁਖ ਪਾਈਏ, ਸਦਾ ਸਦਾ ਸੁਖ ਪਾਈਏ।
ਭੁੱਖਾ ਰੋਟੀ ਖਾ ਰਿਹਾ ਹੋਏ ਬੈਠਾ, ਤੂੰ ਉਹਨੂੰ ਆਣ ਕੇ ਕੋਈ ਕਹਿ ਯਾਰ ਤੈਨੂੰ ਸ਼ਰਮ ਨੀ ਆਉਂਦੀ ਤੇ ਰੋਟੀ ਖਾਂਦੇ ਆ, ਕੈਸਾ ਬਿਹੂਦਾ ਸਵਾਲ। ਉਹ ਕਹੇਗਾ ਤੈਨੂੰ ਸ਼ਰਮ ਨੀ ਆਉਂਦੀ ਇਹੋ ਜਿਹਾ ਸਵਾਲ ਕਰਦੇ ਹਨ। ਉਹ ਭੁੱਖਾ ਕਹਿੰਦਾ ਮੈਨੂੰ ਭੁੱਖ ਲੱਗੀ ਹੈ, ਮੈਂ ਤਾਂ ਰੋਟੀ ਖਾਂਦਾ, ਤੇ ਉਹਨੂੰ ਕਹਿ ਦੀਏ ਤੈਨੂੰ ਸ਼ਰਮ ਨੀ ਆਉਂਦੀ।
ਇਹ ਭੁੱਖੇ ਖਾਵਤ ਲਾਜ ਨਾ
ਲੱਗੀ ਹੁੰਦੀ ਹੈ, ਏਦਾਂ ਨਾਮ ਜਪਣ ਵਾਲਾ ਗੁਣ ਗਾਉਣੇ ਨਾਮ ਜਪਣਾ, ਏਦਾਂ ਨਾਮ ਨੂੰ ਭੁੱਖ ਲੱਗੀ ਹੈ। ਕਿਉਂ ਇੱਤ ਭੁੱਖੇ ਖਾਏ ਚੱਲੀਏ ਦੂਹ, ਔਖਾ ਬੜਾ ਕੰਮ ਹੈ, ਪਰ ਗੁਰੂ ਨਾਨਕ ਨਾਲ ਇਨਸ਼ੋਰਡ ਕਰ ਰਿਹਾ ਸਾਨੂੰ ਵੀ ਜੇ ਤੂੰ ਸੱਚੇ ਨਾਮ ਦੀ ਭੁੱਖ ਲਾ ਗਿਆ ਮੈਂ ਤੇਰੀ ਜ਼ਿੰਦਗੀ ਦੇ ਦੁੱਖ ਖਤਮ ਕਰ ਦੂ। ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੇ ਭੁੱਖ, ਉੱਤ ਭੁੱਖੇ ਹਾਂ ਚੱਲੀਏ ਦੂਹ। ਇਸ ਕਰਕੇ ਮਰ ਗਿਆ ਇਹ ਭੁੱਖੇ ਖਾਵ ਹੈ। ਇਹ ਇੱਧਰ ਬੰਗਾਲ ਬਿਹਾਰ ਵੱਲ ਟੱਲੀਆਂ ਨਾ ਨਿੱਕੀਆਂ ਨਿੱਕੀਆਂ ਕੈਂਸੀਆਂ ਨਾ, ਉਹ ਲੋਕ ਮਦਰਾਸੀ ਉੱਧਰ ਲਈ ਗਾਉਂਦੇ ਹੈ ਇਸੇ ਧੁਨ ਚ ਆਪਣੇ ਉਹ ਨਿੱਕੀਆਂ ਨਿੱਕੀਆਂ ਕੈਂਸੀਆਂ ਨਾਲ, ਉਹ ਮਦਰਾਂ ਮਰਦੰਗ ਬਜਾ ਕੇ ਨਾਲ ਕਈ ਕੈਂਸੀਆਂ ਤੋਂ ਨਾਲ ਆਪਣਾ ਭਜਨ ਬੰਦਗੀ ਕਰਦੇ। ਉਹਨਾਂ ਦੀ ਫੇਵਰੇਟ ਟਿਊਨ ਹੈ ਆਪਣੇ
ਜੀਤ ਸਿਮਰਨ ਨੇ ਦਰਗ ਮੁਖੀ ਜੀਤ ਸਿਮਰਨ ਕਿਉਂ ਗਿਆਨੀ ਨਾਮ ਕਮਾਵਾ,
ਕਿਉਂ ਗਿਆਨੀ ਨਾਮ ਕਮਾਵਾ, ਕਿਉਂ ਗਿਆਨੀ ਨਾਮ ਕਮਾਵਾ, ਕਿਉਂ ਗਿਆਨੀ ਨਾਮ ਕਮਾਵਾ,
ਕਿਉਂ ਗਿਆਨੀ ਨਾਮ ਕਮਾਵਾ,
ਕਿਉਂ ਗਿਆਨੀ
ਆਈ ਆਪਣੇ
ਸੱਚ ਦੇ ਗੁਰੇ ਫਰਮਾਇਆ ਕਿਉਂ ਇਹ
खालसा वाहिगुरु जी की फतेह। गुरु साहिब जी के पंज प्यारे जे को जियो करे उना को जम की तलब न होई। प्यारे दया सिंह जियो, करम सिंह जियो, हिम्मत सिंह जियो, साहिब सिंह जियो, मोहकम सिंह जियो, चार साहिबादे अजीत सिंह जियो, जुझार सिंह जियो, जोरावर सिंह जियो, फतेह सिंह जियो। दीख्या आग बुझाया सिफती सच समे हो, दिल को क्या उपदेशिया जिन गुर नानक दे हो। पूरे गुर की पूरी दीख्या बोलो जी वाहिगुरु जी का खालसा वाहिगुरु जी की फतेह। एक आख आख है शब्द पाख है अर्द उर्द देना नानक नाम नाम जप जपया अंतर बाहर रंग गुर पूरे उपदेशिया नरक न साध संग खत्री ब्राह्मण शूद वैस ओ जापै हर मंत्र जपैनी सतगुर सबना दा भला मनाएगा नानक नामे चढ़दी कला तेरे पाणे सरबत का भला वाहिगुरु जी का खालसा वाहिगुरु जी की फतेह। हां आव गुण भरे एक गुण नारी अमृत छाड
भगत भंडार गुरबाणी लाल भगत भंडार गुरबाणी लाल गावत सुनत कमावत निहाल एक ओ सदे गुर प्रसाद जब देखा तब गावा ओ जन धीरज पावा नादे समाए लोरे सते गुर पेट ले देवा रहाओ जब देखा तब गावा राग सोर छे बाणी भगत नाम देव जी की घर दूजा एक ओ सते गुर प्रसाद जब देखा तब गावा तो जान धीरज पावा नादे समाए लोरे सते गुर पेट ले देवा रहा जह चेले मिले कार दिसंता तह अनहद शब्द बजंता ज्योति ज्योते समानी मैं गुर प्रसादी जानी रतन कमल कोठरी चमकार भी जुल तही नेरे नाही दूरे निज आत्मै रहा परपूरे जै अनहत सूर उजारा तै दीपक जले छंछारा गुर प्रसादी जानिया जन नामा सहज सुमानिया जै अनहत सूर उजारा तै दीपक जले छंछारा गुर प्रसादी जानिया जन नामा सहज सुमानिया जब देखा तब गावा ਤੋ ਜਨ ਧੀਰਜ ਪਾਵਾਂ ਨਾ ਦੇ ਸਮਾਏ ਲੋਰੇ ਸੱਤੇ ਗੁਰ ਭੇਟਲੇ ਦੇਵਾ ਰਹਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
ਪਹਿਲਾ
ਪੁਰਖਾਂ ਬਿਰਖਾਂ ਤੀਰਥਾਂ ਸੱਤਾਂ
ਮੇਘਾਂ ਖੇਤਾਂ
ਦੀਪਾਂ ਨੌਵਾਂ ਮੰਡਲਾਂ ਖੰਡਾਂ ਵਰਪੰਡ ਅੰਡਜ ਜੇਰਜ ਮੁੱਤ ਪੁਜਾ ਖਾਣੀ ਖੇਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਸਪਨਾ ਨਾਨਕ ਜੰਗ ਉਪਾਏ ਤੇ ਸੰਭਾਲੇ ਸਪਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਗ ਇਸ ਜੁਹਾਰੀ ਸਵਾਸਤ ਤਿਸ ਤਿਸ ਵਿਵਾਨੇ ਪਾ ਨਾਨਕ ਸੱਚੇ ਨਾਮ ਦੇ ਜਾਗਤਾ ਦਾਤਾ
ਸੋ ਕਰਤਾ ਅਸੀਂ ਅੱਠਵੀਂ ਪੌੜੀ ਲੈ ਰਹੇ ਹਾਂ ਇਹਦੇ ਸਲੋਕ ਇੱਥੋਂ ਸ਼ੁਰੂ ਹੁੰਦਾ ਹੈ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ ਹੁਣ ਇਹਨੂੰ ਰੋਜ਼ ਹੀ ਪਤਾ ਨਹੀਂ ਸਿੱਖੀ ਕਦੋਂ ਕੁ ਦੀ ਇਹਨੂੰ ਪੜ੍ਹਦੀ ਆ ਰਹੀ ਹੈ ਆਸਾ ਦੀ ਵਾਰ 'ਚ ਰੋਜ਼ ਹਰ ਗੁਰਦੁਆਰੇ 'ਚ ਇਹ ਸਲੋਕ ਕੁਰਲੀ ਕਰਕੇ ਸੁੱਟ ਦਿੱਤੇ ਜਾਂਦੇ ਕਿਸੇ ਨੂੰ ਕੁਛ ਪਤਾ ਨਹੀਂ ਵੀ ਇੱਕ ਸਲੋਕ ਕੀ ਆ ਪਰ ਪੜ੍ਹਨ 'ਤੇ ਜ਼ੋਰ ਹੈ ਗਾਉਣ 'ਤੇ ਜ਼ੋਰ ਹੈ ਜੀ ਆਸਾ ਦੀ ਵਾਰ ਲਾ ਲਈ ਇੱਥੇ ਤੱਕ ਇਹੋ ਜਿਹੇ ਪੰਜਾਬ 'ਚ ਕੀ ਸਾਡੇ ਸਿੱਖੀ 'ਚ ਜਥੇ ਵੱਡੇ ਵੱਡੇ ਹੈ ਮੈਂ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਆਪ ਕਹਿੰਦੇ ਸੁਣਿਆ ਜੀ ਇਹ ਆਸਾ ਦੀ ਵਾਰ ਹੈ ਜੇ ਰੋਜ਼ ਬੰਦਾ ਸੁਣੇ ਉਹਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਇਹ ਆਸਾ ਦੀ ਵਾਰ ਰੋਜ਼ ਸਿੱਖ ਨੂੰ ਸੁਣਨੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਆਸਾ ਪੂਰੀਆਂ ਹੋ ਜਾਂਦੀਆਂ ਅਸੀਂ ਤੇ 30 ਸਾਲ ਲਾਈ ਸਾਡੀ ਤਾਂ ਕੋਈ ਆਸ ਪੂਰੀ ਨਹੀਂ ਹੋਈ ਉਹ ਇਹ ਆਪਣੀਆਂ ਹੀ ਬਣਾਈ ਇਹਦਾ ਨਾਂ ਹੈਡਿੰਗ ਆਸਾ ਦੀ ਵਾਰ ਨਹੀਂ ਆ ਸਿੱਖ ਇਹ ਹੈ ਵਾਰ ਇਹਨੂੰ ਸਮਝਣਾ ਪੈਣਾ ਹੈ ਐਡੇ ਵੱਡੇ ਸਲੋਕ ਨੇ ਮਹੱਲੇ ਪਹਿਲੇ ਦਾ ਸਲੋਕ ਹੈ ਉਹ ਲਿਖਦਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ
ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ
ਇਹਦਾ ਜੋ ਸਾਰੇ ਸਲੋਕ ਦਾ ਪਿਵਟ ਹੈ ਉਹ ਅੰਦਰ ਹੈ ਉਹ ਅਸੀਂ ਰਹਾਉ ਬਣਾਇਆ ਹੈ ਅਸਤਾਈ ਚੋਂ ਅਸੀਂ ਪੜ੍ਹ ਰਹੇ ਹਾਂ ਕਿ ਜੋ ਕੁਛ ਬਣਾਇਆ ਬ੍ਰਹਿਮੰਡ ਸਭ ਕੁਛ ਇਹਦਾ ਕੋਈ ਚਿੰਤਾ ਕਰਨ ਵਾਲਾ ਵੀ ਹੈ ਇਹਦਾ ਕੋਈ ਲੁੱਕ ਆਫਟਰ ਕਰਨ ਵਾਲਾ ਵੀ ਹੈ ਇਹਦੀ ਕੋਈ ਕੇਅਰ ਆਫ ਕਰਨ ਵਾਲਾ ਵੀ ਹੈ ਜਿਹੜੀ ਇਹ ਸਾਰੀ ਚੀਜ਼ ਬ੍ਰਹਿਮੰਡ ਬਣਿਆ ਸਭ ਕੁਛ ਇਹਦੀ ਕੋਈ ਸੰਭਾਲ ਵੀ ਕਰ ਰਿਹਾ ਹਾਂ ਸੋ ਕਰਤਾ ਉਹਦੇ 'ਚ ਅਸੀਂ ਵੀ ਆ ਜਾਂਦੇ ਨਾਨਕ ਚਿੰਤਾ ਮਤ ਕਰੋ
ਨਾਨਕ ਚਿੰਤਾ
ਮਤ
ਕਰੋ
ਚਿੰਤਾ ਤੇ ਸਹੀ
ਹੈ ਚਿੰਤਾ ਤੇ ਸਹੀ ਹੈ
ਕਿਉਂ ਜੇ ਉਹਨੇ ਪੁਰਖ ਬਣਾਏ ਹੈ ਹੁਣ ਆਮ ਆਦਮੀ ਨਾਲ ਜੀਦਾ ਰਹਿਣਾ ਹੈ ਪੁਰਖ ਇਨਸਾਨ ਬਣਾਇਆ ਉਹਦੇ ਲਈ ਬੋਲਦ ਬਣਾਤੇ ਨਾਲ ਬੈਲ ਬਣਾਤੇ ਬਿਰਖ ਕਹਿੰਦੇ ਬੈਲ ਨੂੰ ਲੈ ਪੁਰਖਾ ਤੂੰ ਇਸ ਬੈਲ ਕੋਲੋਂ ਕੰਮ ਲੈ ਤੇ ਆਪਣੇ ਖਾਣ ਪੀਣ ਦੀ ਚਿੰਤਾ ਨਾ ਕਰ ਜਿੰਨਾ ਮਰਜ਼ੀ ਹਲ ਚ ਵਾਹ ਇਹਨੂੰ ਔਰ ਤੈਨੂੰ ਦਾਣੇ ਜ਼ਮੀਨ ਚੋਂ ਨਿਕਲਣਗੇ ਤੇ ਤੈਨੂੰ ਪੁਰਖ ਦੇ ਨਾਲ ਬਿਰਖ ਦੇ ਉੱਤੇ ਬਿਰਖ ਦਰਖਤ ਨਹੀਂ ਇੱਥੇ ਬਿਰਖ ਹੈ ਜੋ ਬੈਲ ਹੈ ਜੋ ਹਲ ਚ ਜੋਤੇ ਜਾਂਦੇ ਨੇ ਜਿਹਨਾਂ ਕੋਲੋਂ ਵਿਗਾਰ ਜਿਹਨਾਂ ਦੀ ਕਿਰਪਾ ਨਾਲ ਅਸੀਂ ਇਹ ਸਭ ਕੁਛ ਖਾਂਦੇ ਪੀਂਦੇ ਹਾਂ ਤੋ ਅਗਰ ਕਿਸਾਨ ਕੋਲ ਬੈਲ ਨਾ ਹੋਣ ਕਿਸਾਨ ਦੀ ਚਿੰਤਾ ਹੀ ਇਹੋ ਹੁੰਦੀ ਹੈ ਵੀ ਵਧੀਆ ਬੈਲ ਹੋਵੇ ਮੇਰੇ ਕੋਲ ਤੇ ਮੈਂ ਹਲ ਜੋਤ ਕੇ ਕਰਦਾ ਇਸ ਕਰਕੇ ਉਹਦੀ ਚਿੰਤਾ ਇਹ ਮੁਕਾਤੀ ਵੀ ਲੈ ਤੈਨੂੰ ਮੈਂ ਬੈਲ ਦਿੰਦਾ ਪੁਰਖਾਂ ਬਿਰਖਾਂ ਫਿਰ ਜਿਹੜੇ ਤੱਟ ਤੀਰਥ ਬਣਾਏ ਹੁਣ ਦਰਿਆ ਦਾ ਜੇ ਤੱਟ ਹੈ ਜਿੱਥੇ ਲੋਕ ਪਾਣੀ ਲੈਂਦੇ ਪਹਿਲਾਂ ਦਰਿਆਵਾਂ ਤੋਂ ਕਿਉਂਕਿ ਆਮ ਪਾਣੀ ਨਹੀਂ ਸੀ ਹੁੰਦਾ ਦਰਿਆਵਾਂ ਦੇ ਕੰਢਿਆਂ 'ਤੇ ਬਸਤੀਆਂ 'ਤੇ ਸ਼ਹਿਰ ਹੁੰਦੇ ਸੀ ਅਤੇ ਉਹਨਾਂ 'ਤੇ ਤੱਟ ਹੁੰਦੇ ਸੀ ਉਹਨਾਂ ਦੇ ਉੱਤੇ ਥੱਲੇ ਉੱਤਰ ਨੂੰ ਜਾਂ ਪਾਣੀ ਲੈਣ ਨੂੰ ਤੱਟ ਕਹਿੰਦੇ ਸੀ ਉਹਨੂੰ। ਤੇ ਇਸ ਕਰਕੇ ਉਹ ਜਿਹੜਾ ਉੱਥੇ ਸੀ ਤੇ ਉਹਨਾਂ ਦੀ ਥਾਂ ਕਈ ਨਦੀਆਂ ਦੇ ਉੱਤੇ ਤੀਰਥ ਸੀ। ਹੁਣ ਜੇ ਪਾਣੀ ਨਾ ਹੋਵੇ, ਨਦੀ ਬਣੀ ਹੈ, ਤੱਟ ਵੀ ਬਣੇ ਆ, ਤੀਰਥ ਵੀ ਹੈ, ਤੇ ਉਹਦੇ ਚ ਪਾਣੀ ਹੈ ਨੀ ਨਹਾਉਣ ਨੂੰ ਜਾਂ ਵਰਤਣ ਨੂੰ, ਉਹ ਤੀਰਥ ਕਿਸੇ ਕੰਮ ਦਾ ਹੋਊ ਨਾ। ਉਹਨਾਂ ਤੀਰਥਾਂ ਨੂੰ ਫਿਰ ਮੇਘ ਦਿੱਤੇ, ਬਾਰਿਸ਼ ਦਿੱਤੀ।
ਇਹ ਪੁਰਖਾਂ ਬਿਰਖਾਂ ਤੀਰਥਾਂ,
ਇਹ ਖੇਤ ਬਣੇ ਹੈ, ਕਿਸਾਨ ਨੂੰ ਖੇਤ ਦਿੱਤਾ ਹੈ ਤੇ ਉਹਦੇ ਤੇ ਵੀ ਉਹਨੂੰ ਕੀ ਦਿੱਤਾ ਹੈ, ਉਹਨੂੰ ਨਾਲ ਖੇਤ ਦੇ ਉੱਤੇ ਬਾਰਿਸ਼ ਦਿੱਤੀ ਹੈ ਕਿ ਤੇਰਾ ਖੇਤ ਹਰਿਆ ਭਰਿਆ ਰਹੇ ਤੇ ਤੇਰੀ ਬਾਰਿਸ਼ ਜਿਹੜੀ ਹੈ ਉਹ ਮੀਂਹ ਪੈ ਕੇ ਤੇਰਾ ਖੇਤ ਖਰਾਏ। ਇਹਦੇ ਚ ਗਿਆਨ ਦਾ ਸਮੁੰਦਰ ਕੁੱਝੇ ਚ ਬੰਦ ਕਰ ਦਿੱਤਾ ਮਹੱਲੇ ਪਹਿਲੇ ਨੂੰ, ਵੀ ਪੁਰਖਾਂ ਨੂੰ ਬਿਰਖ ਦਿੱਤੇ, ਬੈਲ ਦਿੱਤੇ ਤੇ ਜਿਹੜੇ ਤੀਰਥ ਨਦੀਆਂ ਤੱਟਾਂ ਤੇ ਖੇਤ ਸੀ ਉਹਦੇ ਉੱਤੇ ਮੇਘ ਛੱਡਿਆ ਤੇ ਵਰਸਿਆ। ਤੇ ਇਸ ਤਰ੍ਹਾਂ ਅਕਾਲ ਪੁਰਖ ਨੇ ਚੀਜ਼ਾਂ ਬਣਾ ਕੇ ਤੇ ਉਹਨਾਂ ਦੀ ਏਦਾਂ ਚਿੰਤਾ ਕੀਤੀ। ਸੋ ਕਰਤਾ
ਕਰਤਾ ਚਿੰਤਾ ਕਰੇ, ਸੋ ਕਰਤਾ ਚਿੰਤਾ ਕਰੇ।
ਉਹ ਚਿੰਤਾ ਕਿਸ ਤਰ੍ਹਾਂ ਕਰਦਾ ਹੈ? ਪੁਰਖਾਂ ਬਿਰਖਾਂ ਤੀਰਥਾਂ ਕੱਟਾਂ ਮੇਟਾਂ ਖੇਤਾਂ, ਪੁਰਖਾਂ ਬਿਰਖਾਂ ਤੀਰਥਾਂ ਕੱਟਾਂ ਮੇਟਾਂ ਖੇਤਾਂ,
ਦੀਪਾਂ ਲੋਆ ਮੰਡਲਾ ਖੰਡਾ ਵਰ ਖੰਡਾ, ਦੀਪਾਂ ਲੋਆ
ਖੰਡ ਵਰ ਭੰਡ। ਵਰ ਭੰਡ ਇੱਕ ਐਸਾ ਲਫ਼ਜ਼ ਹੈ ਗੁਰੂ ਨਾਨਕ ਦਾ ਜਿਹੜਾ ਅੱਜ ਸਿੱਧਾ ਕਿਸੇ ਨੂੰ ਸਮਝ ਨਹੀਂ ਆ ਸਕੇ। ਟਰੱਕਾਂ ਮਾਰ ਕੇ ਲੱਗ ਗਏ, ਜਪ ਵਿੱਚ ਵੀ ਇਹ ਵਰ ਭੰਡ ਲਫ਼ਜ਼ ਆਉਂਦਾ ਹੈ, ਖੰਡ ਮੰਡਲ ਵਰ ਭੰਡ। ਇਹ ਵਰ ਭੰਡ ਕੀ ਹੋਇਆ? ਆ ਪੰਜਾਬੀ ਲਿਪੀ ਵਾਲੇ ਵੀ, ਭਾਸ਼ਾ ਵਿਭਾਗ ਪੰਜਾਬ ਵਾਲੇ ਵੀ ਲੱਭ ਕੇ ਥੱਪ ਗਏ ਵੀ ਇਸ ਗੁਰੂ ਨਾਨਕ ਦਾ ਲਫ਼ਜ਼ ਜਿੱਦਾਂ ਅਸੀਂ ਨਿਰਭਉ ਲੱਭਿਆ ਹੈ, ਇਹਦਾ ਵਰ ਭੰਡ ਦਾ ਮਤਲਬ ਪਤਾ ਲੱਗ ਜਾਵੇ। ਖੰਡ ਤੇ ਹੈ, ਮੰਡਲ ਹੈ, ਉਪਮੰਡਲ ਵੀ ਹੈ, ਸਭ ਕੁਛ ਹੈ, ਲੇਕਿਨ ਵਰ ਭੰਡ ਲਫ਼ਜ਼ ਇੱਕ ਐਸਾ ਮਹਾਰਾਜ ਨਾ ਪਾਤਾ ਜਿਹੜਾ ਕਿ ਕੋਈ ਨਾਮ ਜਪਣ ਵਾਲੇ ਸਮਝੇਗਾ। ਇਹ ਵਰ ਭੰਡ ਲਫ਼ਜ਼ ਵਾਰ ਵਾਰ ਪੜੋਗੇ, ਔਰ ਇੱਥੇ ਵੀ ਆਇਆ ਹੈ ਵੀ ਉਹਨਾਂ ਨੇ ਦੀਪਾਂ ਲੋਆਂ ਮੰਡਲਾਂ ਖੰਡਾਂ ਤੇ ਵਰ ਭੰਡਾਂ। ਵਰ ਭੰਡ ਲਫ਼ਜ਼ ਇੱਕ ਐਸਾ ਹੈ ਬਈ ਇਸ ਬ੍ਰਹਿਮੰਡ ਦੇ ਵਿੱਚ ਕਈ ਧਰਤੀਆਂ ਬਣਦੀਆਂ ਰਹਿੰਦੀਆਂ, ਜ਼ਾਇਆ ਹੁੰਦੀਆਂ ਰਹਿੰਦੀਆਂ, ਨਵੀਆਂ ਧਰਤੀਆਂ ਪੈਦਾ ਹੁੰਦੀਆਂ। ਇਹ ਸਾਇੰਸ ਨਾ ਪਿੱਛੇ ਜੇ ਹੁਣੇ ਅਮਰੀਕਾ 'ਚ ਸਾਬਤ ਕਰ ਦਿੱਤਾ ਵੀ ਆਸਮਾਨ 'ਚ ਜਾਂ ਇਸ ਬ੍ਰਹਿਮੰਡ 'ਚ ਕਈ ਤਾਰੇ ਐਸੇ ਹੈ ਜਿਹੜੇ ਕਿ ਨਵੇਂ ਬਣਦੇ ਰਹਿੰਦੇ ਆ ਔਰ ਕਈ ਨਵੇਂ ਟੁੱਟਦੇ ਰਹਿੰਦੇ ਆ। ਇਸ ਤਰ੍ਹਾਂ ਐਸੇ ਮਹਾਰਾਜ ਦੀ ਦਿਵ ਦ੍ਰਿਸ਼ਟੀ 'ਚ ਉਹ ਵਰ ਭੰਡ ਵੀ ਆ ਗਏ ਜਿਹੜੇ ਕਿ ਧਰਤੀਆਂ ਬਣਦੀਆਂ ਔਰ ਫਿਰ ਉਹ ਟਹਿ ਜਾਂਦੀਆਂ, ਫਿਰ ਬਣਦੀਆਂ ਰਹਿੰਦੀਆਂ ਸਾਰੀਆਂ। ਮਹਾਰਾਜ ਦੀ ਐਡੀ ਉੱਚੀ ਦਿਵ ਦ੍ਰਿਸ਼ਟੀ, ਇਹ ਲਫ਼ਜ਼ ਉਹਨਾਂ ਨੇ ਰੱਖਿਆ ਵਰ ਭੰਡ ਲਈ।
ਇਹ ਦੀਪਾਂ ਲੋਆ ਮੰਡਲਾ ਖੰਡਾ ਵਰ ਭੰਡਾ, ਦੀਪਾਂ ਲੋਆ ਮੰਡਲਾ ਖੰਡਾ ਵਰ ਭੰਡਾ।
ਇਹਨਾਂ ਦੇ ਵਿੱਚ ਫਿਰ ਚਾਰ ਜੂਨਾਂ ਭੇਜੀਆਂ, ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਂ ਸੇਤ ਜਿਹੜੀ ਜੂਨ ਪਸੀਨੇ ਤੋਂ ਪੈਦਾ ਹੁੰਦੀ ਹੈ, ਅੰਡਜ ਅੰਡੇ ਤੋਂ, ਜੇਰਜ ਜੇਰ ਤੋਂ ਤੇ ਉਤਪਜ ਜੋ ਵੈਜੀਟੇਸ਼ਨ ਹੈ, ਇਹ ਚਾਰੇ ਜੂਨਾਂ ਦੀ ਉਹ ਸਾਰਾ ਇਹਨਾਂ ਦੀਪਾਂ ਲੋਹਾਂ ਮੰਡਲਾਂ ਚ ਭੇਜ ਕੇ ਤੇ ਇਹਨਾਂ ਦੀ ਚਿੰਤਾ ਕਿਸ ਤਰ੍ਹਾਂ ਕਰਦਾ?
ਕਰਤਾ ਚਿੰਤਾ ਕਰੇ, ਕਰਤਾ ਚਿੰਤਾ ਕਰੇ।
ਇਹਨਾਂ ਨੂੰ ਸਾਰਿਆਂ ਨੂੰ ਖੁਰਾਕ ਦੇਣ ਲਈ ਹਰ ਇੱਕ ਚੀਜ਼ ਲਈ ਪਿੱਛੇ ਡਿਸਕਸ ਕਰ ਰਿਹਾ ਸੀ, ਭੈ ਵਿੱਚ ਧਰਤੀ ਦੱਬੀ ਭਾਰ, ਉਸ ਭਾਰ ਦੇ ਨਾਲ 16 ਪਾਉਂਡਸ ਪਰ ਸਕੇਅਰ ਇੰਚ ਦੇ ਉੱਤੇ ਜਿਹੜਾ ਭਾਰ ਹੈ ਧਰਤੀ ਤੇ, ਉਹਦੇ ਨਾਲ ਕੈਪੀਲਰੀ ਐਕਸ਼ਨ ਨਾ ਇਹ ਸਾਰੇ ਬੂਟੇ ਵੈਜੀਟੇਸ਼ਨ ਹਰੀ ਹੈ ਤੇ ਥੱਲਿਓ ਪਾਣੀ ਤਾਂ ਨੂੰ ਜਾਂਦਾ ਇਹਨਾਂ ਨੂੰ। ਇਸ ਕਰਕੇ ਉਹਨੇ ਪਹਿਲਾਂ ਹੀ ਸਾਰੇ ਬਾਕੀ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਭੰਡਾਂ ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਂ ਤੇ ਇਸ ਕਰਕੇ ਮਹਾਰਾਜ ਕਹਿੰਦਾ ਇਹਨਾਂ ਦੀ ਸਾਰਿਆਂ ਦੀ ਸਾਰ ਉਹ ਕੌਣ ਕਰਦਾ ਸੋ ਮਿਤ ਜਾਣੇ ਪਹਾੜਾਂ ਚ ਸਮੁੰਦਰਾਂ ਚ ਰੇਗਿਸਤਾਨਾਂ ਚ ਸਾਰੇ ਜਿੰਨੇ ਜੀ ਜੰਤ ਹੈ ਉਹ ਸਾਰਿਆਂ ਦੀ ਖਬਰ ਲੈਂਦਾ ਹੈ ਕਿਉਂ ਨਾਨਕ ਜੰਤ ਉਪਾਏ ਕੇ ਸੰਭਾਲੇ ਸਭ ਨਾ ਉਹ ਸਾਰਿਆਂ ਨੂੰ ਫਿਰ ਸੰਭਾਲਦਾ ਹੈ ਤੇ ਇਸ ਕਰਕੇ ਮਹਾਰਾਜ ਨਾ ਸੈਂਟਰਲੀ ਲਾਈਨ ਦਿੱਤੀ ਸੋ ਕਰਤਾ ਚਿੰਤਾ ਕਰੇ ਜਿੰਨੇ ਕਰਤਾ ਕਰਨਾ ਜਿੰਨੇ ਕਰਦਾ ਕਰਨਾ ਪਿਆ ਭਾਈ ਜੱਟ ਜਾਣੇ ਤੇ ਬਿੱਜੂ ਜਾਣੇ ਤੂੰ ਰਾਮ ਨਾਲ ਨਾਮ ਜਪੀ ਚੱਲ ਇਹ ਰੱਬ ਨੇ ਧਰਤੀ ਬਣਾਈ ਹੈ ਤੈਨੂੰ ਐਵੇਂ ਹੀ ਚਾਹ ਚੜਿਆ ਤੈਨੂੰ ਫਿਕਰ ਪੈ ਜਾਂਦਾ ਸਿੱਖੀ ਦਾ ਜੀ ਉਹ ਜੀ ਸਾਰੀ ਸਿੱਖੀ ਚ ਕੀ ਹੋ ਰਿਹਾ ਇਹਨਾਂ ਨੂੰ ਉਪਦੇਸ਼ ਕਰੀਏ ਸਾਰੀ ਸਿੱਖ ਉਹ ਭਾਈ ਉਹ ਤਾਂ ਭਾਣਾ ਵਰਤ ਰਿਹਾ ਇਸ ਤਰ੍ਹਾਂ ਤੂੰ ਦੁਨੀਆਂ ਦਾ ਫਿਕਰ ਨਾ ਕਰ ਜਿੰਨੀ ਉਪਾਈ ਆ ਉਹ ਜਾਣੇ ਆਹ ਇੱਥੇ ਮਹਾਰਾਜ ਬੇਫਿਕਰ ਹੋ ਜਾਂਦੇ ਆ ਉਹ ਕਹਿੰਦੇ ਮੈਂ ਕੀ ਕਰਦਾ ਮੈਂ ਸਦਾ ਹੀ ਉਹਦਾ ਸਵਸਥ ਕਹਿੰਦੇ ਜੈ ਜੈਕਾਰ ਨੂੰ ਜੋਹਾਰੀ ਹੈ ਮੁਸਲਮਾਨੀ ਲਫ਼ਜ਼ ਜੋਹਾਰ ਕਰਨਾ ਹੈ ਨੀਵੇਂ ਹੋ ਕੇ ਸਲਾਮ ਕਰਨਾ ਤੇ ਮੈਂ ਤੇ ਉਹਨੂੰ ਸਲਾਮ ਕਰਦਾ ਰਹਿਣਾ ਉਹਨੂੰ ਜੈ ਜੈਕਾਰ ਕਰਦਾ ਰਹਿਣਾ ਤੇ ਉਹਦਾ ਦੀਵਾਨ ਐਡੀ ਸੁਪਰੀਮ ਕੋਰਟ ਆ ਉਹਦੇ ਕੋਲ ਦੀਵਾਨ ਅਪੱਗ ਜਿਹੜਾ ਕਦੀ ਫੇਲ ਨੀ ਹੋ ਸਕਦਾ ਔਰ ਨਾ ਉਹ ਕਦੀ ਉਹ ਕਹਿੰਦਾ ਉਹਦਾ ਸਭ ਦੀਵਾਨ ਬੈਠਾ ਤਿੰਨ ਦੇਵਤੇ ਬਿਠਾਲੇ ਹਰ ਚਾਰ ਹਰ ਮਹਿਕਮੇ ਤੇ ਉਹਨੇ ਅਲੈਦ ਅਲੈਦ ਬੰਦੇ ਲਾਏ ਮੈਂ ਮੇਰਾ ਤੇ ਕੰਮ ਕੀ ਹੈ ਤਿਸ ਜੋਹਾਰੀ ਸੋ ਤਿਸ ਜੋਹਾਰੀ ਸੋ ਮੈਂ ਤਿਸ ਜੋਹਾਰੀ ਮੈਂ ਉਹਨੂੰ ਹੀ ਸਲਾਮ ਕਰਦਾ ਹਾਂ ਤੇ ਉਹਦੇ ਉਨੀ ਜੈ ਜੈਕਾਰ ਕਰਦਾ ਮਤਲਬ ਕਿਉਂ ਮੈਂ ਕਾਹਦੇ ਨਾਲ ਕਰਦਾ ਨਾਨਕ ਸੱਚੇ ਨਾਮ ਬੈਠਕਾ ਨੀ ਕਰਦਾ ਮੈਂ ਹੋਰ ਕੋਈ ਕਰਮ ਕਾਂਡ ਦੀ ਕਰਦਾ ਮੈਂ ਸੱਚਾ ਨਾਮ ਜਿਹੜਾ ਹੈ ਨਾ ਉਹਨੂੰ ਜਪ ਜਪ ਕੇ ਹੀ ਤੇ ਕਿਹਾ ਇਹਦੇ ਨਾਲ ਹੀ ਮੈਂ ਆਪਣਾ ਮਨ ਟਿਕਾਉਣਾ ਹੈ ਬਾਕੀ ਜਿਹੜਾ ਕਰਮ ਕਾਂਡ ਕਰਨਾ ਹੈ ਉਹਦੇ ਨਾਲ ਮਨ ਨੀ ਟਿਕੇਗਾ ਕਿਹਾ ਟਿੱਕਾ ਨਹੀਂ ਹੈ ਇੱਥੇ ਇਹਦਾ ਹੈ ਟਿਕਾ ਮੈਂ ਉਹ ਜਿਹੜਾ ਜੁਹਾਰੀ ਕਰਦਾ ਸੋ ਨਾਮ ਜਪਦਾ ਨਰੋਲ ਉਹਦੇ ਨਾਲ ਮੇਰਾ ਮਨ ਟਿਕ ਜਾਂਦਾ ਹੈ ਤੇ ਫਿਰ ਮੈਂ ਦੁਨੀਆਂ ਚ ਤੱਕ ਸਕਦਾ ਹਾਂ ਮੈਂ ਪ੍ਰੋਲੋਂਗ ਕਰ ਸਕਦਾ ਮੈਂ ਇਸ ਦੁਨੀਆਂ ਚ ਐਗਜ਼ਿਸਟ ਕਰ ਸਕਦਾ ਤੱਕ ਮੈਂ ਇਹਨੇ ਐਗਜ਼ਿਸਟ ਕਰਨਾ ਤੋ ਇਸ ਕਹਿੰਦੇ ਵੀ ਮੇਰਾ ਮਨ ਟਿਕਾਣੇ ਚ ਆ ਜਾਂਦਾ ਐਨ ਟਿਕ ਜਾਂਦਾ ਇਹ ਸਭ ਕੁਛ ਹੀ ਕਾਹਦੇ ਨਾ ਹੁੰਦਾ ਸੱਚੇ ਨਾਮ ਨਾ ਹੁੰਦਾ ਇਸ ਕਰਕੇ ਨਾਮ ਜਪਣ ਵਾਲਾ ਕਦੀ ਚਿੰਤਾ ਨੀ ਕਰਦਾ ਜੋ ਆ ਦੱਸਿਆ ਹੈ ਉਹ ਬੈਲ ਦਿੱਤੇ ਹੈ ਕਿਸਾਨ ਨੂੰ ਮੇਘ ਦਿੱਤਾ ਹੈ ਸਾਰਿਆਂ ਖੇਤਾਂ ਤੇ ਵਰਨ ਨੂੰ ਬਾਕੀ ਅਚਾਰੀਆਂ ਜੂਨਾਂ ਸਾਰਿਆਂ ਨੂੰ ਪਾ ਕੇ ਉਹ ਉਹੀ ਚਿੰਤਾ ਕਰਨ ਵਾਲਾ ਮੈਂ ਕੀ ਚਿੰਤਾ ਕਰਾਂ ਮੇਰਾ ਕੰਮ ਇੱਕੋ ਹੀ ਹੈ ਨਾਮ ਜਪੀ ਜਾਣਾ ਸੋ ਕਰਤਾ ਚਿੰਤਾ ਕਰੇ ਕਰਤਾ ਚਿੰਤਾ ਕਰੇ ਇਹ ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਸੱਚੇ ਨਾਮ ਬਿਨ ਹਰ ਨਾਮੇ ਤੁਲ ਨਾ ਪੁੱਜਈ ਨਾ ਪੁੱਜਈ ਇਹ ਲੱਖ ਕੋਟੀ ਕਰਮ ਕਮਾਏ ਹਰ ਤੂੰ ਕਹਿ ਮੁਹੱਲੇ ਪਹਿਲੇ ਦੀ ਕਹਿੰਦੇ ਲੱਖਾਂ ਕੰਮ ਕਰ ਲਓ ਪਰ ਨਾਮ ਜਪਣ ਦੇ ਬਰੋਬਰ ਨਹੀਂ ਹੋਏਗਾ ਸਿੱਖੀ ਚ ਜੋ ਮਰਜ਼ੀ ਸਿਰ ਠਾਂ ਤੇ ਲੱਤਾਂ ਉੱਤੋਂ ਦੀ ਕਰ ਲਓ ਭਾਵੇਂ ਜੋ ਮਰਜ਼ੀ ਪਾਈ ਫਿਰੋ, ਜਿਹੜੇ ਮਰਜ਼ੀ ਗੁਰਦੁਆਰੇ ਜਿੱਥੇ ਮਰਜ਼ੀ ਸਿੱਖੀ ਕਮਾਈ ਫਿਰੋ, ਜੇ ਨਾਮ ਨੀ ਜਪਦੇ ਕੱਖ ਨੀ ਹੋਣਾ। ਕਿਉਂ ਮਹਾਰਾਜ ਕਹਿ ਰਹੇ ਹਰ ਨਾਮ
ਜੇ ਲੱਖ
ਕੋਟੀ ਕਰਮ ਕਮਾਏ,
ਜੇ ਲੱਖ
ਕੋਟੀ ਕਰਮ ਕਮਾਏ,
ਤਨ ਬਸੰਤ ਰੇ ਹੋਮੀਐ, ਰੱਤੀ ਤੋਲ ਕਟਾਏ,
ਇੱਕ ਰੱਤੀ ਤੋਲ ਕਟਾਏ।
ਇਹਨਾਂ ਦੇ ਵੇਦਾਂ ਸ਼ਾਸਤਰਾਂ ਚ ਲਿਖਿਆ ਵੀ ਜੇ ਤੂੰ ਆਹ ਕਰਮ ਕਰ ਰਹੇ ਨਾ ਵੀ ਆਪਣੇ ਸਰੀਰ ਨੂੰ ਇੱਕ ਰੱਤੀ ਜਿੰਨਾ ਕੱਟ ਕੱਟ ਕੇ ਸਾਰੇ ਸਰੀਰ ਨੂੰ ਤੇ ਜਿਹੜਾ ਹਵਨ ਹੋ ਰਿਹਾ ਉਹਦੇ ਵਿੱਚ ਤੂੰ ਪਾ ਦੇ ਅੱਗ ਦੇ ਵਿੱਚ, ਤੇਰੀ ਮੁਕਤੀ ਹੋ ਜਾਏਗੀ। ਇਹ ਮਹਾਰਾਜ ਉਹਦੇ ਤੇ ਟੋਕ ਲਾਉਂਦੇ ਨੇ ਭਈ ਇਹ ਕਰਮ ਕਾਂਡ ਕਰਨਾ ਮੁਕਤੀ ਕਿੱਦਾਂ ਹੋ ਜੂ, ਵੀ ਜਿਹੜਾ ਸਰੀਰ ਹੈ ਉਹਨੂੰ ਕੱਟ ਕੱਟ ਕੇ ਤੇ ਹੋਮ ਕਰੀਏ ਅੱਗ ਦੇ। ਬਸੰਤਰ ਕਹਿੰਦੇ ਅੱਗ ਨੂੰ,
ਤਨ ਬਸੰਤਰ ਹੋਮੀਐ, ਹਵਨ ਦੇ ਵਿੱਚ
ਤਨ ਬਸੰਤਰ ਹੋਮੀਐ,
ਇੱਕ ਰਤ
ਇਹ ਕਰਮ ਕਾਂਡ ਡਿਸਕ੍ਰਾਈਬ ਕਰ ਰਹੇ ਨੇ ਮਹਾਰਾਜ ਭਈ ਜੋ ਮਰਜ਼ੀ ਕਰਦੇ ਰਹੋ, ਜਿਨ ਚ ਨਾਮ ਨੀ ਜਪਦੇ। ਇਹ ਸਾਰੇ ਕਰਮ ਗੁਰੂ ਨਾਨਕ ਦੇ ਸਾਹਮਣੇ ਹੋ ਰਹੇ ਸੀ, ਸਾਰੇ ਹਿੰਦੁਸਤਾਨ ਚ ਵੇਦਾਂ ਦਾ ਇਸ ਗਿਆਨ ਦਾ ਇੰਨਾ ਜ਼ੋਰ ਸੀ ਮਹਾਰਾਜ ਦੇ ਆਉਣ ਤੋਂ ਪਹਿਲਾਂ, ਸਾਰੀ ਦੁਨੀਆਂ ਹੀ ਕਰਮ ਕਾਂਡ ਚ ਪਈ ਸੀ ਜਿੱਦਾਂ ਕਿ ਹੁਣ ਵੀ ਪਈ ਹੈ। ਇਹੋ ਕਰਮ ਕਾਂਡ ਹੀ ਲੋਕ ਫਿਰ ਬਾਬੇ ਨਾਨਕ ਦੇ ਸ਼ਬਦ ਸੁਣ ਸੁਣ ਕੇ ਫਿਰ ਸਿੱਖ ਬਣਦੇ ਜਾਂਦੇ ਸੀ ਵੀ ਇਹਨਾਂ ਕਰਮਾਂ ਦਾ ਤੇ ਕੋਈ ਫਾਇਦਾ ਨੀ, ਮੁਕਤੀ ਨੀ ਹੋਣੀ ਇਹਨਾਂ ਨੂੰ।
ਤਨ ਬਸੰਤਰ
ਤਨ ਮਨ ਆਪਣਾ ਤੂੰ ਅੱਗ ਦੇ ਹਵਾਲੇ ਵੀ ਕਰ ਦੇਗਾ ਨਾ,
ਤਨ ਮਨ ਸਮਦਾ ਜੇ ਕਰੀ,
ਤਨ ਮਨ ਸਮਦਾ ਜੇ ਕਰੀ,
ਆਨ ਦਿਨ ਅੱਗ ਨੇ ਜਲਾਏ,
ਆਨ ਦਿਨ।
ਸ੍ਰੀ ਰਾਗ ਮਹੱਲਾ ਪਹਿਲਾ ਸ਼ਬਦ ਇੱਥੋਂ ਸ਼ੁਰੂ ਹੁੰਦਾ। ਮਹਾਰਾਜ ਕੀ ਕਰਦੇ, ਬਹੁਤ ਉੱਚ ਚੋਟੀ ਦੀਆਂ ਤੁਕਾਂ ਰਹਾਓ ਤੂੰ ਪਹਿਲਾਂ ਆ ਰਹੀਆਂ ਹਨ।
ਰਾਮ ਨਾਮੇ ਮਨ ਭੇਦਿਆ,
ਸ਼ਬਦ ਸੁਰਤੇ ਸੁਖ
ਲੂਟੈ,
ਸ਼ਬਦ ਸੁਰਤੇ ਸੁਖ ਲੂਟੈ।
ਸਭ ਰਾਤੋ ਸੁਖ ਸਾਰ ਮਨ ਸਾਜੇ ਸਿਗਾਰਿਆ ਮਨ ਸਾਜੇ ਸਿਗਾਰਿਆ ਤਿਸ ਸੇਤੀ ਲਿਵ ਲਾਏ
ਰਹੋ
ਤਿਸ ਸੇਤੀ ਲਿਵ ਲਾਏ ਇਹ ਮਨ ਰੇ ਸਾਚੀ ਖਾਸ
ਇੱਥੇ ਪੰਥ ਦੇ ਵੱਡੇ ਸੰਤ ਫਤਿਹ ਸੈਨਾ ਭੜੋਲੇ ਤਿਆਰ ਕੀਤੇ ਅਕਾਲ ਤਖ਼ਤ ਤੇ ਵੀ ਅਸੀਂ ਸੜ ਜਾਣਾ ਜੀ ਜੇ ਸਾਨੂੰ ਪੰਜਾਬੀ ਸੂਬਾ ਜਾਂ ਚੰਡੀਗੜ੍ਹ ਨਾ ਦਿੱਤਾ ਉਹ ਭੜੋਲੇ ਲਾਲ ਮਿੱਟੀ ਦੇ ਤੇਲ ਦੇ ਪੀਪੇ ਰੱਖੇ ਸੰਗਲ ਪੈਰਾਂ ਨੂੰ ਬੰਨੇ ਤੇ ਉਹ ਭਾਈ ਇਹ ਸੜ ਮਰਨਾ ਕੋਈ ਸਿੱਖੀ ਦਾ ਕੰਮ ਹੈ ਕੈਸੀ ਬਿਹੂਦਾ ਬਾਤ ਹੋ ਰਹੀ ਸਿੱਖੀ ਦੇ ਕੋਈ ਸ਼ਬਦ ਨੂੰ ਦੇਖਦੇ ਨੇ ਵੀ ਬਾਬੇ ਨਾਨਕ ਨੂੰ ਤੁਹਾਨੂੰ ਸੜਨ ਨੂੰ ਕਿਹਾ ਸੀ ਮਹਾਰਾਜ ਤੇ ਕਹਿੰਦਾ
ਹਰ ਨਾਮੇ
ਬਨਾਰਸ ਚ ਹਾਲੀ ਤੱਕ ਉਹ ਖੂਹ ਹੈਗਾ ਜਿਹਦੇ ਸੈਂਟਰ ਦੇ ਵਿੱਚ ਇੱਕ ਆਰਾ ਦੰਦੇ ਵਾਲਾ ਤਾਂ ਨੂੰ ਤੇ ਸੈਂਟਰ ਚ ਇੱਕ ਤਿੱਖਾ ਆਰਾ ਲਾਇਆ ਤੇ ਜਿਹੜਾ ਕੋਈ ਰਾਜਾ ਜਾਂ ਕੋਈ ਵੱਡਾ ਆਦਮੀ ਮੁਕਤੀ ਲੈਣਾ ਚਾਹੁੰਦਾ ਸੀ ਬਾਹਮਣ ਕਹਿੰਦੇ ਸੀ ਪਹਿਲਾਂ ਤੂੰ ਸਾਰੇ ਗਹਿਣੇ ਜਾਂ ਤੂੰ ਇੰਨਾ ਦਾਨ ਕਰ ਫਿਰ ਤੂੰ ਇਸ ਖੂਹ ਦੇ ਉੱਤੇ ਨਾ ਲੱਤਾਂ ਚੌੜੀਆਂ ਕਰਕੇ ਛਾਲ ਮਾਰ ਤਾਂ ਕਿ ਆਰੇ ਦੇ ਉੱਤੇ ਪਵੇਂ ਤੇ ਤੂੰ ਦੋ ਫਾੜ ਹੋ ਜਾਏ ਇਹ ਹੈ ਅਰਧ ਸਰੀਰੀ ਕਟਾਈ ਹੈ ਆਪਣੇ ਸਰੀਰ ਨੂੰ ਦੋ ਫਾੜ ਕਰ ਲੈਣਾ ਉੱਥੇ ਤੈਨੂੰ ਮੁਕਤੀ ਮਿਲ ਗਈ ਹੱਲੀ ਤੱਕ ਉਹ ਖੂਹ ਬਨਾਰਸ ਦਾਸ ਨੇ ਆਪ ਦੇਖਿਆ ਇਹਨਾਂ ਨਾ ਉਹ ਮਹਾਰਾਜ ਉਹਦੇ ਉਸ ਖੂਹ ਵੱਲ ਇਸ਼ਾਰਾ ਹੈ ਵੀ ਜੇ ਤੂੰ ਅੱਧਾ ਸਰੀਰ ਆਪਣਾ ਦੋ ਫਾੜ ਵੀ ਕਰਾ ਸਾਰੇ ਸਰੀਰ ਦੀ ਦੋ ਫਾੜਾਂ ਕਰਵਾ ਲਏਗਾ ਤੇ ਸਿਰ ਦੇ ਉੱਤੇ ਕਰਵੱਤ ਧਰਾ ਲਏਗਾ ਆਰਾ
ਅਰਧ ਸਰੀਰ ਕਟਾਇਆ ਅਰਧ ਸਰੀਰ ਕਟਾਇਆ ਸਿਰ ਕਰਵੱਤ
ਪੰਜਾਂ ਪੌਂਡਾਂ ਨੇ ਅਖੀਰ ਤੇ ਜਾ ਕੇ ਮੁਕਤੀ ਲੈਣ ਲਈ ਪਹਾੜਾਂ ਚ ਚੜ ਗਏ ਉੱਥੇ ਬਰਫ਼ ਦੇ ਵਿੱਚ ਹੀ ਗਲ ਗਏ ਉਹ ਮਹਾਰਾਜ ਕਹਿੰਦੇ ਕਈ ਇਹਨਾਂ ਨੂੰ ਮੁਕਤੀ ਦਸਤ ਰਸਿਆ ਜੀ, ਪਹਾੜਾਂ ਚ ਚੜ ਜਾਓ ਹਿਮਾਚਲ ਚ, ਉੱਥੇ ਜੇ ਬਰਫ਼ ਚ ਗਲ ਜਾਓਗੇ ਤੇ ਤੁਹਾਨੂੰ ਮੁਕਤੀ ਮਿਲ ਜੂਗੀ।
ਤਨ ਹਮੈ ਚੱਲ ਗਾਲੀਐ, ਤਨ ਹਮੈ ਚੱਲ ਗਾਲੀਐ, ਕਿ ਮਨ ਤੇ ਰੋਗ ਨਾ ਜਾਏ,
ਰੋਗ ਹਉਮੈ ਦਾ ਹੈ ਉਹ ਇਹਨਾਂ ਚੀਜ਼ਾਂ ਕਰਨਾ ਮਨ ਤੇ ਆ, ਉਹ ਰੋਗ ਜਿਹੜਾ ਹਉਮੈ ਦਾ ਉਹ ਨਹੀਂ ਜਾਣਾ।
ਇਹ ਤਨ ਹਮੈ ਚੱਲੇ ਗਾਲੀਐ, ਤਨ ਹਮੈ ਚੱਲੇ ਗਾਲੀਐ, ਮਨ ਤੇ ਰੋਗ
ਸਾਰੇ ਸ਼ਬਦ ਚ ਤੇ ਤੁਕੀ ਹੈ, ਤਿੰਨ ਤੁਕਾਂ ਹੋਣਗੀਆਂ, ਤੀਸਰੀ ਤੁਕ ਚ ਮਹਾਰਾਜ ਨਿਚੋੜ ਕੱਢ ਦਿੰਦੇ ਵੀ ਮੈਂ ਠੋਕ ਕੇ ਵਜਾ ਕੇ ਚੰਗੀ ਤਰ੍ਹਾਂ ਇਹ ਦੇਖ ਲਿਆ ਹੈ ਕਿ
ਹਰ ਨਾਮ ਨਾ ਪੁੱਜਾਈ ਸਭ ਡਿੱਠੀ ਠੋਕ ਵਜਾਏ, ਸਭ ਡਿੱਠੀ
ਬਾਹਮਣਾਂ ਦੀ ਜਾਤ ਹੈ ਦੱਤ, ਪੰਡਿਤ ਸ਼ਾਮ ਸੁੰਦਰ ਦੱਤ, ਇਹ ਬਾਹਮਣਾਂ ਦੀ ਜਾਤ ਹੈ। ਖਾਸ ਦੈਨ ਵੀ ਐਸ ਜੇ ਜਾਤ ਨੂੰ ਦਾਨ ਕਰੋਗੇ ਨਾ ਉਹਦਾ ਬਹੁਤ ਫਲ ਹੈ। ਇਹਨਾਂ ਦੇ ਵੇਦਾਂ ਸ਼ਾਸਤਰਾਂ ਚ ਲਿਖੇ ਆ ਵੀ ਜੇ ਤੂੰ ਸੋਨਾ ਦੱਤ ਜਿਹੜੀ ਬ੍ਰਾਹਮਣਾਂ ਦੀ ਜਾਤ ਹੈ ਉਹਨੂੰ ਕਰੋਗੇ ਤੇ ਨਾਲ ਹੀ ਘੋੜੇ ਤੇ ਗੈਬਰ ਹਾਥੀ ਦਾਨ ਕਰ ਤੇ ਨਾਲ ਜ਼ਮੀਨ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਤੇ ਤੇਰਾ ਪਰ ਅੰਦਰੋਂ ਗੁਮਾਨ ਨਹੀਂ ਜਾਣਾ ਇਹਨਾਂ ਦਾਨਾਂ ਨਾਲ। ਤੇ ਇਸ ਕਰਕੇ ਮਹਾਰਾਜ ਅਗਲੀਆਂ ਤਿੰਨ ਤੁਕਾਂ ਲਾਉਂਦੇ ਆ ਦਾਨ ਪੁੰਨ ਕਰਨ ਵਾਲਿਆਂ ਤੇ, ਤੇ ਉਹ ਮਹਾਰਾਜ ਕਹਿੰਦੇ ਆ ਇੱਥੇ ਵੀ ਅੰਗਰੇਜ਼ਾਂ ਨਾਲ ਉਹ ਰਹਿਤ ਨਾਮੇ ਫੜ ਲਏ ਹੈ ਜਿਹੜੇ ਕਿ ਉਹਨਾਂ ਨਾਲ ਫੜੇ ਹੈ, ਸਾਡਿਆਂ ਸਿੱਖਾਂ ਨਾਲ ਨਹੀਂ ਹਲੀ ਫੜੇ। ਉਹਨਾਂ ਭਾਈ ਚੰਪਾ ਸਿੰਘ ਦੇ ਰਹਿਤਨਾਮੇ ਚ ਜਾਂ ਖੜੇ ਕਿਹੜੇ ਚ ਰਹਿਤਨਾਮਾ ਉਹਨਾਂ ਨੇ ਇੱਕ ਉੱਥੇ ਅਮੈਰੀਕਾ ਚ ਛਾਪਿਆ ਵੀ ਉਹਦੇ ਚ ਲਿਖਿਆ ਵੀ ਬਾਹਮਣਾਂ ਨੂੰ ਦਾਨ ਨਾ ਕਰੋ, ਦਾਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਸਿੱਖਾਂ ਨੂੰ ਕਰੋ, ਪਰ ਜਿਹੜੇ ਬਾਹਮਣਾਂ ਤੋਂ ਸਿੱਖ ਬਣੇ ਹੋਣ ਉਹਨਾਂ ਦਾ ਬਹੁਤ ਫਲ ਹੈ। ਇੱਥੇ ਤੱਕ ਬਰੀਕੀ ਚ ਉਹਨਾਂ ਲੋਕਾਂ ਨਾਲ ਆਣ ਕੇ ਸਾਡੇ ਸਿੱਖ ਮਧਬ ਨੂੰ ਸਟੱਡੀ ਕਰਕੇ ਤੇ ਇਹਦੀਆਂ ਜੜ੍ਹਾਂ ਲੱਭੀਆਂ ਹਾਂ ਕਰਪਸ਼ਨ ਦੀਆਂ। ਉਹ ਕਹਿੰਦੇ ਆਮ ਸਿੱਖ ਜਿਹੜਾ ਵਿਚਾਰਾ ਨੀਵੀਂ ਜਾਤ ਤੋਂ ਬਣਿਆ ਹੋਵੇ ਜਾਂ ਸਾਰਾ ਉਹਦਾ ਇੰਨਾ ਪੁੰਨ ਨਹੀਂ ਲੱਗਣਾ, ਰਹਿਤਨਾਮਿਆਂ ਚ ਸਾਡੇ ਚ ਲਿਖੇ ਆ ਭਾਈ ਜਿਹੜਾ ਬ੍ਰਾਹਮਣ ਤੋਂ ਸਿੱਖ ਬਣਿਆ ਹੋਵੇ ਉਸ ਦਾਨ ਦਾ ਬਹੁਤ ਫਲ ਹੈ। ਇਸ ਕਰਕੇ ਉਹ ਮਹਾਰਾਜ ਨਾ ਇੱਥੇ ਉਹ ਤੁਕ ਲਈ ਹੈ ਬਾਬੇ ਨਾਨਕ ਨਾਲ,
ਕੰਚਨ ਕੇ ਕੋਟ ਦੱਤ ਕਰੀ, ਕੰਚਨ ਭੂਮ ਦਾਨ ਗਊਆਂ ਘਣੀ, ਹੇ ਭੂਮੇ ਦਾਨ ਗਊਆਂ ਘਣੀ, ਵੀ ਅੰਤਰ ਗਰਭ ਤੁਮ।